ਸਤਨਾਮ ਧੰਨਵਾਦ ਕੇ ਗੁਰੂ ਸਾਹਿਬ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੈ ਤਬ ਵਿਸ਼ਮ ਹੋਏ ਜਾਏ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਹਮ ਸਤਿਗੁਰ ਰਾਤ ਲੀਏ ਛਦਾ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਕ ਮੇਰਾ ਸਖਾ ਸਖਾ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾ ਵਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੈ ਸਭ ਸੋਗ ਸੰਤਾਪੇ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ, ਪਰਨਵਤ ਨਾਨਕ ਤਿਨਕੀ ਸ਼ਰਨਾ, ਜਿਨ ਤੋਂ ਨਾਹੀ ਵਿਸਰਿਆ, ਸਤਨਾ ਸਾਹਿਬ ਜੀਓ, ਫਰੀਦਾ ਖਿੰਤੜ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚਲੇ, ਮਸਾਇਕ ਸ਼ੇਖ ਫਰੀਦਾ ਖਿੰਥੜ ਮੇਖਾਂ ਅਗਲੀਆਂ, जिंद ना काई मेख वारी आपो अपनी चले मशायक शेख फरीदा दू दीवी बलंदेया मलक बहिठा आए गड़ लीता घट लुटिया दीवड़े गया बुझाए फरीदा दो दीवी बलंदेया मलक बैठा आए गल लीता घट लुटिया दीवड़े गया बुझाए वाहिगुरु जी का खालसा तो वाहिगुरु जी की फतह। परम सम्मान योग सतगुरु गुरु ग्रंथ साहिब सच्चे पातशाह जी के पावन पवित्र हजूरी अंदर शोभायमान गुरु सवारे सत संगी जनों बाबा फरीद साहब जी दे चल रहे लड़ीवार अमृत बचना दी विचार अनुसार अज बाबा जी दे दो श्लोक 47 और 48 नंबर जो ने इन्हां दी विचार गुरु कृपा नाल आपां करनी है। दोनों श्लोकां दा जो भाव है वो एक ही है। पहले श्लोक विच बाबा फरीद जी ने एक कपड़े नु लगी कोई टाकी कपड़े नु लगे कोई तोते उन्हां दी उदाहरण लेके मौत चेते करा ते दूजे श्लोक विच उस हकीकत नु उस असलियत नु बयान कीता कि दोनों नेत्रां दे खुलिया होया दोनों नेत्रां विच बलदी कोई जोत देखदिया होया मौत दा फरिश्ता सामने आया उस फरिश्ते ने इस शरीर ते अपना कब्जा कीता इस किले नूं उहने ढाणा शुरू कर दिता ते अंदरों जिद नूं लुट के वह लै गया ते जिन्हां अखां ने कई साल दुनिया नूं तकिया सी एहो जी फूक मारी अखां नूं कि अखां दे दीवे मौत सदा लई बुझा के चली गई। दो श्लोक ने पहला वचन कि जदों भी आपां अपने घरों तन ते पाण वाले वस्त्र खरीदण जांदे आं ठीक है कि हुण सीते सपाए वस्त्र मनुख नूं मिल जांदे ने पर अजे भी कई थावां ते अपने तन ते सर्दी ते गर्मी लई तन नूं बचाण लई शरीर नूं बचाण लई आपां वस्त्र खरीदण जांदे जदों दुकान ते कपड़ा खरीदण लगदा है इंसान भावें उन्हों कपड़े बारे कोई जानकारी नहीं ਪਰ ਕੱਪੜੇ ਨੂੰ ਹੱਥ ਚ ਪਕੜਦਿਆਂ ਸਾਰ ਉਹ ਵੇਚਣ ਵਾਲੇ ਨੂੰ ਇਹ ਪ੍ਰਸ਼ਨ ਕਰਦਾ ਹੈ, ਦੁਕਾਨਦਾਰ ਤੇ ਇਹ ਸਵਾਲ ਕਰਦਾ ਹੈ ਕਿ ਇਸ ਕੱਪੜੇ ਦੀ ਕੋਈ ਮਿਆਦ ਹੈ, ਇਹ ਕਿਤਨੀ ਕੁ ਦੇਰ ਤੱਕ ਕੱਪੜਾ ਹੰਢ ਸਕਦਾ ਹੈ। ਫਿਰ ਨਾਲ ਇਹ ਪੁੱਛੇਗਾ ਕਿ ਇਹ ਕੱਪੜਾ ਛਿੱਜੇਗਾ ਤਾਂ ਨਹੀਂ, ਇਸ ਕੱਪੜੇ ਦੀਆਂ ਤੰਦਾਂ ਤਾਂ ਬਾਹਰ ਨਹੀਂ ਨਿਕਲਣਗੀਆਂ। ਹਾਲਾਂ ਇਨਸਾਨ ਕੱਪੜੇ ਬਾਰੇ ਕੁਛ ਨਹੀਂ ਜਾਣਦਾ, ਪਰ ਉਹਦੇ ਮਨ ਵਿੱਚ ਉਹਦੇ ਦਿਮਾਗ ਵਿੱਚ ਇੱਕ ਗੱਲ ਬੈਠੀ ਹੈ ਕਿ ਜਿਹੜਾ ਮੈਂ ਆਪਣੇ ਤਨ ਉੱਪਰ ਬਸਤਰ ਖੰਡਾਣਾ ਹੈ, ਘੱਟੋ ਘੱਟ ਖਰੀਦਣ ਤੋਂ ਪਹਿਲਾਂ ਉਹਦੀ ਵਾਰੰਟੀ, ਉਹਦੀ ਮਿਆਦ, ਉਹਦੀ ਗਰੰਟੀ ਤਾਂ ਪੁੱਛ ਲਵਾਂ। ਤੇ ਵੇਚਣ ਵਾਲਾ ਵੀ ਕਹਿ ਦਿੰਦਾ ਕਿ ਇੰਨੇ ਸਮੇਂ ਤੱਕ ਕੱਪੜੇ ਦੀ ਮਿਆਦ ਹੈ, ਜੇ ਛਿੱਜ ਗਿਆ, ਜੇ ਤੰਦਾਂ ਬਾਹਰ ਨਿਕਲ ਆਈਆਂ, ਬੁਰ ਬਾਹਰ ਆ ਗਈ, ਤੇ ਮੈਂ ਇਹ ਕੱਪੜਾ ਤੇਰਾ ਵਿਕਿਆ ਹੋਇਆ ਵੀ ਵਾਪਸ ਲੈ ਲਵਾਂਗਾ। ਇਹ ਮੇਰੀ ਮਿਆਦ ਇਤਨੇ ਦਿਨਾਂ ਦੀ, ਮੈਂ ਤੈਨੂੰ ਜ਼ਰੂਰ ਇਹਦੀ ਗਾਰੰਟੀ ਦੇ ਲਿਆ। ਕੱਪੜਾ ਖਰੀਦਣ ਤੋਂ ਪਹਿਲਾਂ ਅਸੀਂ ਉਹਨਾਂ ਲੀਰਾਂ ਦੀ ਮਿਆਦ ਪੁੱਛ ਲਈ, ਤੇ ਜਦੋਂ ਸਿਲਾਣ ਵਾਸਤੇ ਦਰਜੀ ਦੇ ਕੋਲ ਗਏ ਤੇ ਉਹਨੂੰ ਮਾਪ ਦਿੰਦੇ ਆ, ਇੱਕ ਗੱਲ ਕਹਿੰਦੇ ਆ ਕਿ ਜਿਸ ਧਾਗੇ ਨਾਲ ਤੂੰ ਕੱਪੜਾ ਸੀਨ ਲੱਗਾ, ਇਸ ਧਾਗੇ ਦੀ ਕੀ ਮਿਆਦ ਹੈ? ਤੇਰੇ ਇਸ ਧਾਗੇ ਨੇ ਜਿਸ ਨਾਲ ਤੂੰ ਕੱਪੜੇ ਦੀ ਸੀਨ ਮਾਰਨੀ ਹੈ, ਇਹ ਧਾਗਾ ਛੇਤੀ ਕੀਤਿਆਂ ਘਸ ਕੇ ਤੰਦ ਟੁੱਟੇਗੀ ਤਾਂ ਨਹੀਂ, ਇਹ ਸੀਨ ਉਧੜੇਗੀ ਤਾਂ ਨਹੀਂ? ਤੇ ਕੱਪੜੇ ਸੀਨ ਵਾਲਾ ਆਪਣੇ ਕੋਲੋਂ ਧਾਗੇ ਦੀ ਮਿਆਦ ਵੀ ਦੇ ਦਿੰਦਾ। ਇਨਸਾਨ ਨੇ ਦੁਕਾਨ ਤੋਂ ਕੱਪੜੇ ਦੀ ਮਿਆਦ ਪੁੱਛ ਲਈ, ਕਿੰਨਾ ਸਮਾਂ ਖੰਡੇਗਾ? ਸੀਨ ਵਾਲੇ ਤੋਂ ਧਾਗੇ ਦੀ ਉਹਨੇ ਗਾਰੰਟੀ ਲੈ ਲਈ। ਪਰ ਬਾਬਾ ਫਰੀਦ ਜੀ ਕਹਿੰਦੇ ਨੇ, ਕੱਪੜੇ ਤੇ ਧਾਗੇ ਦੀ ਮਿਆਦ ਪੁੱਛਣ ਵਾਲਿਆ, ਕਦੀ ਤੂੰ ਦੁਕਾਨ ਤੋਂ ਥੱਲੇ ਉਤਰ ਕੇ ਆਪਣੀ ਜ਼ਮੀਨ ਤੋਂ ਪੁੱਛ ਕਿ ਜਿੰਨੀ ਦੇਰ ਤੱਕ ਕੱਪੜਾ ਸੀਵ ਕੇ ਤੇਰੇ ਘਰ ਆਉਣਾ, ਕਿ ਤੇਰੀ ਮਿਆਦ ਹੈ ਕਿ ਇਸ ਕੱਪੜੇ ਨੂੰ ਪਾਉਣ ਤੱਕ ਤੇਰੇ ਸਰੀਰ ਦੇ ਕੱਪੜੇ ਨੇ ਵੀ ਰਹਿਣਾ ਹੈ ਕਿ ਨਹੀਂ? ਬਾਹਰ ਦੇ ਕੱਪੜੇ ਦੀ ਗਰੰਟੀ ਹੈ, ਜਿਸ ਚਮੜੀ ਤੇ ਜਿਸ ਤਨ ਨੇ ਕੱਪੜੇ ਨੇ ਢੱਕਣਾ ਹੈ, ਉਸ ਤਨ ਦੀ ਕੀ ਮਿਆਦ ਹੈ? ਇਸ ਹਕੀਕਤ ਨੂੰ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਮੌਤ ਦੀ ਗੱਲ ਚੱਲਦੀ ਪਈ ਹੈ, ਹੁਣ ਉਸ ਤਨ ਦਾ ਕੋਈ ਭਰੋਸਾ ਹੈ? ਬਾਬਾ ਜੀ ਨੇ ਜਿਹੜੇ ਅੱਜ ਬਚਨ ਕਹਿ, ਮੈਂ ਸੰਖੇਪ ਜਿਹਾ ਪਹਿਲਾਂ ਭਾਵ ਅਰਥ ਕਰ ਰਿਹਾ। ਮੰਨ ਲਓ ਅਸੀਂ ਕੱਪੜਾ ਖਰੀਦ ਲਿਆ, ਸੀ ਵੀ ਦਿੱਤਾ, ਤਨ ਤੇ ਪਾਇਆ, ਕਿਤੇ ਰਸਤੇ ਵਿੱਚ ਜਾਂਦਿਆਂ ਕੱਪੜਾ ਅੜਿਆ ਤੇ ਕੱਪੜਾ ਪਾਟ ਗਿਆ। ਪਾਟੇ ਕੋਈ ਕੱਪੜੇ ਨੂੰ ਟਾਕੀ ਲਾ ਕੇ, ਕੋਈ ਡਿਜ਼ਾਈਨ ਬਣਾ ਕੇ ਉਹਨੂੰ ਸੀ ਦਿੱਤਾ ਜਾਂਦਾ ਹੈ, ਜਾਂ ਪਿੰਡਾਂ ਥਾਵਾਂ ਚ ਕੱਪੜਾ ਪਾਟਣਾ ਤੇ ਧਾਗੇ ਨਾਲ ਟਾਂਕੇ ਲਾ ਕੇ, ਤੋਪੇ ਲਾ ਕੇ ਉਹਨੂੰ ਸੀ ਲੈਣਾ। ਕਹਿਣ ਲੱਗੇ, ਉਹ ਇਨਸਾਨ ਸਰੀਰ ਤੇ ਪਾਏ ਕੋਈ ਕੱਪੜੇ ਪਾਟ ਜਾਣ, ਉਹਨਾਂ ਨੂੰ ਘਰ ਵਿੱਚ ਪਿਆ ਹੋਇਆ ਧਾਗਾ ਪਾਟਿਆਂ ਨੂੰ ਪਰਤ ਕੇ ਟਾਂਕੇ ਲਾ ਕੇ ਸੀ ਦਿੰਦਾ। ਪਰ ਯਾਦ ਰੱਖੀ, ਜਿਸ ਸਰੀਰ ਵਿੱਚੋਂ ਇੱਕ ਵਾਰੀ ਜਿੱਦ ਨਿਕਲ ਜਾਏ, ਕੋਈ ਦੁਨੀਆਂ ਦਾ ਧਾਗਾ ਨਹੀਂ ਕਿ ਇਸ ਨਿਕਲੀ ਕੋਈ ਜਿੱਦ ਨੂੰ ਪਰਤ ਕੇ ਸਰੀਰ ਵਿੱਚ ਪਰੋ ਸਕੇ। ਸਰੀਰ ਦੇ ਕੱਪੜੇ ਪਹਿਨਣ ਵਾਲੇ ਬਸਤਰ ਤਾਂ ਪਾਟੇ ਕੋਈ ਗੰਨੇ ਜਾ ਸਕਦੇ ਨੇ, ਪਰ ਪਿਆਰਿਓ, ਜਿਹੜੀ ਜਿੱਦ ਇੱਕ ਵਾਰੀ ਸਰੀਰ ਵਿੱਚੋਂ ਨਿਕਲ ਜਾਏ, ਦੁਨੀਆਂ ਦਾ ਕੋਈ ਧਾਗਾ, ਦੁਨੀਆਂ ਦਾ ਕੋਈ ਸਿਧਾਂਤ, ਦੁਨੀਆਂ ਦਾ ਕੋਈ ਅਕਲ ਦਾ ਕੋਟ, ਕੋਈ ਸਿਆਣਾ ਬੰਦਾ ਉਸ ਨਿਕਲੀ ਕੋਈ ਜਿੱਦ ਨੂੰ ਪਰਤ ਕੇ ਸਰੀਰ ਵਿੱਚ ਪਰੋ ਨਹੀਂ ਸਕਦਾ। ਇਹ ਬਚਨ ਨੇ ਬਾਬਾ ਜੀ ਦੇ ਅੱਜ। ਦੂਸਰਾ ਬਚਨ ਕਹਿਣ ਲੱਗੇ, ਆਪਣੀ ਆਪਣੀ ਵਾਰੀ ਸਾਰੇ ਕੁਝ ਕਰੀ ਜਾ ਰਹੇ ਹਨ। ਇੱਥੇ ਮੈਂ ਜ਼ਰੂਰ ਕੁਝ ਰੁਕਣਾ ਚਾਹੁੰਦਾ, ਵਾਰੀ ਦੇ ਅਰਥ ਕੀ ਨੇ, ਵਾਰੀ ਦਾ ਭਾਵ ਕੀ ਹੈ? ਪਹਿਲਾ ਸਲੋਕ ਸੀ, ਖਿੰਥੜ ਵੇਖਾਂ ਅਗਲੀਆਂ ਜਿੰਦ ਨਾ ਕਾਈ ਵੇਖ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸਿੱਖ, ਆਪੋ ਆਪਣੀ ਵਾਰੀ। ਹੁਣ ਵਾਰੀ ਦਾ ਅਰਥ ਉਮਰ ਦਾ ਤਕਾਜ਼ਾ ਨਹੀਂ, ਇਸ ਭੁਲੇਖੇ ਵਿੱਚ ਮਤ ਰਹੀਏ ਕਿ ਵਾਰੀ ਦਾ ਅਰਥ ਪਹਿਲਾਂ ਘਰ ਦਾ ਬਿਰਧ ਬਾਬਾ ਜਾਏਗਾ, ਉਸ ਤੋਂ ਬਾਅਦ ਦੂਜਾ ਬਜ਼ੁਰਗ ਹੋਵੇਗਾ ਉਹ ਜਾਏਗਾ, ਪਰਤ ਕੇ ਤੀਜਾ ਬਜ਼ੁਰਗ ਹੋਵੇਗਾ ਉਹ ਜਾਏਗਾ। ਵਾਰੀ ਦਾ ਅਰਥ ਉਮਰ ਕਰਕੇ ਸਭ ਤੋਂ ਵੱਡੇ ਪਹਿਲਾਂ ਨਹੀਂ ਜਾਣਾ, ਵਾਰੀ ਦਾ ਅਰਥ ਜਿਸ ਦਾ ਸਮਾਂ ਮੁਕਰਰ ਹੋ ਗਿਆ, ਭਾਵੇਂ ਦਾਦਾ ਜਿਉਂਦਾ ਹੋਵੇ, ਹੋ ਸਕਦਾ ਪੋਤਾ ਦੁਨੀਆਂ ਤੋਂ ਪਹਿਲਾਂ ਹੀ ਪੂਜ ਕਰ ਜਾਵੇ। ਵਾਰੀ ਦਾ ਅਰਥ ਕੇਵਲ ਉਹ ਕਿਉਂ ਨਹੀਂ, ਇਹ ਉਮਰ ਦੇ ਲਿਹਾਜ਼ ਨਾਲ ਜਾਣੇ। ਵਾਰੀ ਦਾ ਅਰਥ ਜਦੋਂ ਸੱਦਾ ਆ ਗਿਆ ਤੇ ਜਿਸ ਉਮਰ ਚ ਸੱਦਾ ਆਇਆ ਤੇ ਜਿਸ ਬੰਦੇ ਨੂੰ ਸੱਦਾ ਆਇਆ ਉਹਦੀ ਥਾਂ ਤੇ ਦੂਜਾ ਕਦੀ ਕੋਈ ਨਹੀਂ ਜਗਿਆ, ਆਪਣੀ ਥਾਂ ਤੇ ਕੇਵਲ ਆਪ ਹੀ ਮਰਨਾ ਪੈਂਦਾ। ਬਾਣੀ ਵਿਚ ਕੁਝ ਬਚਨ ਆਪ ਆਸ਼ਾ ਕੀ ਵਾਰ ਸਰਵਣ ਕਰਦੇ ਹੋ ਤੇ ਬਾਬਾ ਜੀ ਦਾ ਇੱਕ ਬਚਨ ਆਉਂਦਾ, ਜੋ ਆਇਆ ਸੋਚਣ ਸੀ ਤੇ ਇਕੱਲੇ ਇੱਕ ਦੀ ਵਾਰੀ ਨਹੀਂ, ਸਾਡੀ ਸਾਰਿਆਂ ਦੀ ਵਾਰੀ ਹੈ। ਜੋ ਆਇਆ ਸੋ ਚਲ ਸੀ, ਸਭ ਕੋਈ ਆਈ ਵਾਰੀ ਹੈ, ਸਾਰੇ ਦੀ ਵਾਰੀ ਆਉਣੀ ਹੈ। ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਏ। ਆ ਤਿੰਨ ਤੁਕਾਂ ਕਦੀ ਚੇਤੇ ਕਰ ਲਈਏ ਪਿਆਰਿਓ। ਵੈਸੇ ਬਾਣੀ ਦਾ ਤਾਂ ਇੱਕ ਇੱਕ ਸ਼ਬਦ ਕੀਮਤੀ ਰਤਨ ਕਹਿ ਦੀ ਕੋਈ ਕੀਮਤ ਨਹੀਂ, ਪਰ ਜੇ ਕਿਸੇ ਦੀ ਧਰਤੀ ਕਿਤੇ ਬੱਤਰ ਤੇ ਆਈ ਹੋਵੇ, ਬੀਜ ਦੀ ਕੀਮਤ ਵੀ ਬੱਤਰ ਵਾਲਾ ਜ਼ਿਮੀਦਾਰ ਜਾਣਦਾ ਹੈ। ਜਿਹਦੀ ਧਰਤੀ ਕਲਰੀ ਹੋਵੇ ਉਹਨੇ ਬੀਜ ਦੀ ਕੀਮਤ ਕੀ ਜਾਣੀ, ਬੀਜ ਬੜਾ ਕੀਮਤੀ ਹੈ, ਪਰ ਬੱਤਰ ਵਾਲੀ ਪੈਲੀ ਨੂੰ ਪਤਾ ਹੈ, ਜ਼ਮੀਨ ਨੂੰ ਪਤਾ ਹੈ ਇਹਦੀ ਕੀਮਤ ਕੀ। ਇਹਨਾਂ ਸ਼ਬਦਾਂ ਦੀ ਕੀਮਤ ਵੀ ਉਹ ਜਾਣਦਾ ਜਿਹੜਾ ਦੁਨੀਆਂ ਨੂੰ ਫਾਨੀ ਸਮਝ ਕੇ ਵਿਚਰਦਾ, ਜਿਹੜਾ ਕਬਜ਼ੇ ਬਣਾ ਕੇ ਸਦਾ ਲਈ ਜੀਣ ਦੀ ਆਸ ਰੱਖਦਾ, ਉਹਨੂੰ ਕੀ ਕਦਰ ਕੇ ਵਾਰੀ ਆਪੋ ਆਪਣੀ। ਸਾਹਿਬ ਨੇ ਕਿਹਾ, ਕਹਿਣ ਲੱਗੇ, ਜੋ ਆਇਆ ਸੋ ਚਲ ਸੀ, ਸਭ ਕੋਈ ਆਈ ਵਾਰੀ ਹੈ, ਹਰ ਇੱਕ ਦੀ ਵਾਰੀ ਆਉਣੀ ਹੈ, ਸਭ ਨੇ ਜਾਣਾ। ਤੇ ਸਾਹਿਬ ਨੇ ਕਿਹਾ, ਜਿਸ ਕੇ ਜੀ ਪ੍ਰਾਣ ਹੈ, ਜਿਸ ਰੱਬ ਨੇ ਤੈਨੂੰ ਦੁਨੀਆਂ ਜੀਣ ਵਾਸਤੇ ਦਿਲ ਦਿੱਤੀ, ਪ੍ਰਾਣ ਦਿੱਤੇ, ਉਹਨੂੰ ਕਿਉਂ ਭੁਲਾਈ ਬੈਠਾ, ਵਾਰੀ ਤਾਂ ਤੇਰੀ ਵੀ ਆਉਣੀ। ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਏ, ਮਰਨ ਤੋਂ ਬਾਅਦ ਨਾ ਕਹੀ ਜਾਈ ਮੈਂ ਮਰ ਗਿਆ ਤੇ ਫਲਾਣੇ ਤੋਂ ਕੀਰਤਨ ਕਰਾਇਓ। ਕਈ ਇਹ ਸੁਪਨੇ ਲਈ ਜਾਂਦੇ ਪਰਿਵਾਰ ਦੀ ਹਮਦਰਦੀ ਲੈਣ ਲਈ, ਮੈਂ ਮਰ ਗਿਆ ਫਲਾਣੇ ਬਾਬੇ ਤੋਂ ਪਾਠ ਕਰਾਇਓ। ਕਿਉਂ ਕਹੀ ਜਾਂਦਾ ਮੈਂ ਮਰ ਗਿਆ ਤੇ ਕਰਾਇਓ, ਆਪਣ ਖੱਤੀ ਆਪਣਾ ਆਪੇ ਹੀ ਕਾਸ਼ਵਾ। ਕਿਉਂ ਨੀ ਆਪਣੇ ਜਿਉਂਦੇ ਦੀ ਆਪਣੀ ਜ਼ਿੰਦਗੀ ਦੀ ਇਸ ਬਾਜੀ ਨੂੰ ਜਿੱਤਣ ਦਾ ਯਤਨ ਕਰਦਾ। ਕੱਲ ਦੀ ਗੱਲ ਕਰੇ ਤੇ ਵਾਰੀ ਸ਼ੁਰੂ ਕਿਤੇ 70 ਸਾਲ ਬਾਅਦ ਨਹੀਂ ਆਉਂਦੀ। ਮੇਰੇ ਮਨ ਚ ਤਾਂ ਜੀ ਖਿਆਲ ਸੀ, ਕਿਉਂਕਿ ਪਿਛਲੇ ਦਿਨਾਂ ਤੋਂ ਵਾਰ ਵਾਰ ਮੌਤ ਦੀ ਗੱਲ ਆ ਰਹੀ ਹੈ, ਆਪਾਂ ਕਹਾਂਗੇ ਗੱਲ ਕਿਉਂ। ਤੇ ਕਈ ਸੱਜਣੇ ਕਹਿੰਦੇ ਆ ਕਿ ਮੌਤ ਤਾਂ ਆਉਣ ਵਾਲੇ ਭਵਿੱਖ ਦਾ ਨਾਮ ਹੈ, ਇਸ ਭੁਲੇਖੇ ਵਿੱਚ ਕਦੀ ਨਾ ਰਹੀਏ। ਮੌਤ ਭਵਿੱਖ ਦਾ ਨਾਮ ਨਹੀਂ, ਮੌਤ ਵਰਤਮਾਨ ਦਾ ਨਾਮ ਹੈ। ਫਿਰ ਬੇਨਤੀ ਸਮਝੋ, ਭਵਿੱਖ ਦਾ ਨਾਮ ਮੌਤ ਨਹੀਂ, ਭਵਿੱਖ ਦਾ ਨਾਮ ਤਾਂ ਹੈ ਕਿ ਅਸੀਂ ਆਪਣੇ ਮੁਕਾਮ ਤੇ ਪਹੁੰਚ ਗਏ। ਸੱਚ ਜਾਣੋ ਕਿ ਜਨਮ ਮੌਤ ਦਾ ਪਹਿਲਾ ਸਿਰਾ ਹੈ ਤੇ ਅੰਤ ਮੌਤ ਜਿਹੜਾ ਉਹ ਆਖਰੀ ਸਿਰਾ। ਜਿਸ ਦਿਨ ਜਨਮ ਹੋਇਆ ਉਸ ਦਿਨ ਮੌਤ ਵਾਪਰ ਲੱਗੀ। ਅਸੀਂ ਕਹਿੰਦੇ ਹਾਂ ਅਜੇ ਮੌਤ ਆਉਂਦਿਆਂ ਨੂੰ ਬਹੁਤ ਦਿਨ ਲੱਗਣੇ ਨੇ, ਬਿਲਕੁਲ ਝੂਠ ਹੈ। ਮੌਤ ਜਨਮ ਤੋਂ ਹੀ ਘਟਣੀ ਸ਼ੁਰੂ ਹੋ ਗਈ। ਜਨਮ ਮੌਤ ਦਾ ਪਹਿਲਾ ਸਿਰਾ ਸੀ ਤੇ ਮੌਤ ਅਖੀਰ ਵਾਲਾ ਸਿਰਾ ਹੈ। ਭਵਿੱਖ ਦਾ ਨਾਮ, ਆਉਣ ਵਾਲੇ ਫਿਊਚਰ ਦਾ ਨਾਮ ਮੌਤ ਨਹੀਂ, ਮੌਤ ਤਾਂ ਸਾਡੇ ਵਰਤਮਾਨ ਦਾ ਨਾਮ ਹੈ। ਜਿਹੜਾ ਸਵਾਸ ਮੈਂ ਹੁਣ ਲੈ ਚੁੱਕਾਂ, ਕੀ ਇਹ ਮੌਤ ਨਹੀਂ ਹੋ ਚੁੱਕੀ? ਕਈ ਵਾਰੀ ਅਸੀਂ ਸ਼ਬਦ ਕਹਿੰਦੇ ਕਿ ਸਵਾਸ ਬਾਹਰ ਜਾਂਦਾ ਪਰਤ ਕੇ ਅੰਦਰ ਆਉਂਦਾ। ਮੈਂ ਕਹਿੰਦਾ ਸਵਾਸਾਂ ਦੀ ਇਸ ਸਾਹਾਂ ਦੀ ਪ੍ਰਕਿਰਿਆ ਵਿੱਚੋਂ ਵੀ ਯਾਦ ਕਰੀ, ਤੈਨੂੰ ਮੌਤ ਤੇ ਜੀਵਨ ਦੋਨਾਂ ਦਾ ਸੰਦੇਸ਼ ਮਿਲੇਗਾ। ਇਹ ਥੋੜੀ ਜੱਜ ਮੇਰੀ ਬੇਨਤੀ ਟੇਕ ਕੇ ਸਮਝ। ਮੌਤ 70 ਸਾਲ ਬਾਅਦ ਨਾਮ ਨਹੀਂ, ਮੌਤ ਤਾਂ ਉਸ ਦਿਨ ਨਾਮ ਸੀ ਜਿੱਦਣ ਮਾਂ ਦੀ ਕੁੱਖ ਚੋਂ ਨਿਕਲ ਕੇ ਪਹਿਲਾ ਸਵਾਸ ਲਿਆ, ਉਸ ਦਿਨ ਪਹਿਲੀ ਮੌਤ ਸ਼ੁਰੂ ਹੋਈ, ਪਹਿਲਾ ਕਦਮ ਸੀ। ਹੁਣ ਜਿਹੜੇ ਸਾਡੇ ਸਵਾਸ ਨੇ, ਅਸੀਂ ਜ਼ਰੂਰ ਕਹਿ ਦਿੰਦੇ ਹਾਂ ਕਿ ਇੱਕ ਸਵਾਸ ਬਾਹਰ ਗਿਆ, ਪਰਤ ਕੇ ਸਵਾਸ ਅੰਦਰ ਹੁੰਦਾ। ਗੁਰਮੁਖੋ, ਬਾਹਰ ਕਦੇ ਗਏ ਕੋਈ ਸਵਾਸ ਪਰਤ ਕੇ ਨਹੀਂ ਆਏ, ਦੁਬਾਰਾ ਦੂਜੇ ਸਵਾਸ ਆ ਸਕਦੇ ਨੇ, ਪਰ ਜਿਹੜਾ ਇੱਕ ਵਾਰੀ ਬਾਹਰ ਗਿਆ ਉਹਦੀ ਮੌਤ ਹੋ ਚੁੱਕੀ। ਉਸ ਸਮੇਂ ਦੀ, ਉਸ ਸਵਾਸ ਦੀ, ਜਿਹੜਾ ਇੱਕ ਵਾਰੀ ਸਰੀਰ ਤੋਂ ਬਾਹਰ ਨਿਕਲ ਗਿਆ ਉਹ ਪਰਤ ਕੇ ਕਦੀ ਵਾਪਸ ਆਇਆ? ਦੂਜਾ ਸਵਾਸ ਤਾਂ ਜ਼ਰੂਰ ਇਸ ਭਾਂਡੇ ਵਿੱਚ ਆਉਂਦਾ ਹੋਵੇਗਾ, ਪਰ ਗਏ ਹੋਏ ਸਵਾਸ ਤੇ ਨਿਕਲਿਆ ਹੋਇਆ ਸਮਾਂ ਕਦੀ ਵਾਪਸ ਨਹੀਂ ਆਉਂਦਾ, ਕਿਉਂਕਿ ਹਰ ਸਵਾਸ ਦੀ ਮੌਤ ਹੁੰਦੀ ਏ ਤੇ ਯਾਦ ਰੱਖੋ ਹਰ ਨਿਮਕ ਨਿਮਕ ਸਾਡੀ ਜ਼ਿੰਦਗੀ ਦੇ ਸਮੇਂ ਦੀ ਮੌਤ ਹੁੰਦੀ। ਹਜ਼ੂਰ ਨੇ ਬਾਣੀ ਵਿੱਚ ਬਚਨ ਵੀ ਕਹੇ, ਕਹਿੰਦੇ ਆਪਣੇ ਸਵਾਸਾਂ ਤੋਂ ਕੋਈ ਸਿੱਖ ਤੇ ਕਦੀ ਬਰੀਕੀ ਵਿੱਚ ਇਕਾਂਤ ਵਿੱਚ ਆਪਣੇ ਆਪ ਨੂੰ ਪੁੱਛੀ, ਕਿਉਂਕਿ ਇਕਾਂਤ ਵਿੱਚ ਇਕੱਲਿਆਂ ਰਹਿਣ ਦੀ ਸਾਨੂੰ ਆਦਤ ਨਹੀਂ। ਭੀੜ ਵਿੱਚ ਜੀਣਾ ਸਿੱਖ ਗਏ ਹਾਂ, ਪਰ ਸ਼ਾਇਦ ਬੰਦਾ ਸੋਚਦਾ ਜਿੰਨੀ ਭੀੜ ਮੇਰੇ ਚੋਂ ਗਿਰਦੇ ਗਏ ਇਹ ਭੀੜ ਨਾਲ ਜਾਏਗੀ ਨਹੀਂ। ਪਿਛਲੇ ਦਿਨ ਅਸੀਂ ਪੜ੍ਹਿਆ ਹੈ ਕਿ ਜਨਾਜ਼ੇ ਨਾਲ ਮੌਤ ਦੀ ਅਰਥੀ ਨਾਲ ਭੀੜਾਂ ਜਾਂਦੀਆਂ ਨੇ, ਪਰ ਛੱਡ ਕੇ ਇਕੱਲੇ ਨੂੰ ਆਉਂਦੇ ਨੇ, ਕਦੀ ਭੀੜਾਂ ਅੱਗੇ ਨਹੀਂ ਜੇ ਗਈ। ਸ਼ਮਸ਼ਾਨ ਭੂਮੀ ਪਿੰਡਾਂ ਚ ਬਣਾਈ ਹੁੰਦੀ ਜਿੱਥੇ ਜੀਵ ਫੂਕੇ ਜਾਂਦੇ, ਜਿਉਂਦੇ ਕਬਜ਼ੇ ਕਰਦੇ ਆ, ਮਰਿਆ ਤਾਂ ਕਦੀ ਕਿਸੇ ਨੇ ਰੌਲਾ ਹੀ ਨਹੀਂ ਪਾਇਆ। ਜਿਉਂਦੇ ਦੀ 4 ਇੰਚ ਮੇਰੀ ਧਰਤੀ ਦੀ ਕੋਈ ਕਬਜ਼ਾ ਕਰੇ ਮੈਂ ਮਰਨ ਤੱਕ ਜਾਂਦਾ ਵਾ। ਪਰ ਕਦੀ ਤੁਸੀਂ ਇੰਡੀਆ ਵਿੱਚ ਦੇਖੋ ਕਿ ਇੱਕ ਸ਼ੈੱਡ ਦੇ ਥੱਲੇ ਪਤਾ ਨੀ ਰੋਜ਼ ਕਿੰਨੇ ਕੁ ਫੂਕੇ ਜਾਂਦੇ ਨੇ। ਪਹਿਲੇ ਮਰੇ ਨੇ ਇਹ ਨੀ ਕਿਹਾ ਕਿ ਜਿੱਥੇ ਮੈਨੂੰ ਫੂਕਿਆ ਖਬਰਦਾਰ ਜੇ ਦੂਜੇ ਨੂੰ ਲਿਆਂਦਾ, ਕਿਉਂਕਿ ਮਰਿਆ ਹੋਇਆ ਦੇ ਕਦੀ ਕਬਜ਼ੇ ਨਹੀਂ ਹੁੰਦੇ। ਆ 10 ਫੁੱਟ ਥਾਂ ਤੇ ਪਤਾ ਨੀ ਲੱਖਾਂ ਬੰਦੇ ਫੂਕੇ ਗਏ, ਪਰ ਲੱਖਾਂ ਵਿੱਚੋਂ ਕਿਸੇ ਨੇ ਕਬਜ਼ਾ ਕੀਤਾ ਇਹ ਥਾਂ ਮੇਰੀ ਹੈ? ਕਿਸੇ ਨੇ ਨਹੀਂ। ਜਿਉਂਦਿਆਂ ਦੇ ਦਾਅਵੇ ਨੇ, ਮਰਿਆ ਦੇ ਤਾਂ ਦਾਅਵੇ ਕੋਈ ਨਹੀਂ ਹੁੰਦੇ। ਜਦੋਂ ਸਵਾਸ ਸਾਡਾ ਬਾਹਰ ਨਿਕਲਦਾ, ਅਸਲ ਵਿੱਚ ਇਹ ਮੌਤ ਦੀ ਚੇਤਾਵਨੀ, ਇਹ ਮਰਦਾ ਪਿਆ, ਤੇ ਜਦੋਂ ਅੰਦਰ ਜਾਂਦਾ ਸਹੀ ਅਰਥਾਂ ਵਿੱਚ ਇਹ ਸਾਨੂੰ ਇੱਕ ਹੋਰ ਉਤਸ਼ਾਹ ਦਿੰਦਾ, ਚੱਲ ਤੈਨੂੰ ਇੱਕ ਸਾਹ ਮੈਂ ਹੋਰ ਦੇ ਦਿੰਦਾ। ਰੱਬ ਇਹ ਕਰਦਾ ਪਿਆ। ਜਦੋਂ ਸਵਾਸ ਬਾਹਰ ਨਿਕਲਦਾ ਇਹ ਚੇਤਾਵਨੀ ਹੈ, ਕਿਉਂਕਿ ਇਹਨਾਂ ਸਵਾਸਾਂ ਦੀ ਲੜੀ ਵਿੱਚੋਂ ਜਿਸ ਦਿਨ ਜਨਮ ਹੋਇਆ ਬੱਚਾ ਜਨਮ ਲੈਂਦਾ, ਉਹ ਰੋਏ ਨਾ ਤੇ ਨਿਆਣੇ ਨੂੰ ਰੋਵਾਇਆ ਜਾਂਦਾ। ਦਾਈ ਨੂੰ ਆਉਂਦੀ ਸੀ, ਜੇ ਨਾ ਰੋਵੇ ਦੇਖਿਆ ਜਾਂਦਾ ਬੱਚਾ ਬਿਮਾਰ ਤਾਂ ਨਹੀਂ, ਬੱਚੇ ਵਿੱਚ ਸਵਾਸ ਰਹਿਣ ਕੇ ਨਹੀਂ। ਕਿਹਾ ਜਾਂਦਾ ਨਿਆਣੇ ਨੂੰ ਰਵਾਓ, ਕਿਉਂਕਿ ਜਦੋਂ ਨਿਆਣਾ ਰੋਂਦਾ ਹੈ ਉਦੋਂ ਉਹਦੀ ਆਰੋਗਤਾ, ਉਹਦੀ ਤੰਦਰੁਸਤੀ ਦਾ ਪ੍ਰਤੀਕ ਹੈ ਰੋਣਾ। ਪਰ ਸਹੀ ਅਰਥਾਂ ਵਿੱਚ ਜਦੋਂ ਰੋਂਦਾ ਉਹ ਬਾਹਰੋਂ ਕੁਛ ਲੈਂਦਾ, ਸਵਾਸ ਲੈਂਦਾ, ਤੇ ਜਿਸ ਦਿਨ ਬੰਦੇ ਦੀ ਮੌਤ ਹੁੰਦੀ ਹੈ ਉਸ ਦਿਨ ਬਾਹਰੋਂ ਕੁਛ ਵੀ ਅੰਦਰ ਨਹੀਂ ਜਾਂਦਾ, ਸੱਚ ਜਾਣਿਓ ਅੰਦਰੋਂ ਕੁਛ ਬਾਹਰ ਨਿਕਲਦਾ। ਫਿਰ ਬੇਨਤੀ ਸਮਝ ਕਿ ਜਿਸ ਦਿਨ ਸਵਾਸ ਅੰਦਰ ਗਿਆ, ਅੱਜ ਵੀ ਕੋਈ ਆਦਮੀ ਅੱਖ ਦਾ ਬਿਮਾਰ ਹੋਵੇ ਬਚ ਜਾਏ ਤੇ ਅਸੀਂ ਕਹਿੰਦੇ ਹਾਂ ਰੱਬ ਨੇ ਵਿਚਾਰੇ ਦੇ ਸਾਹ ਪਾ ਦਿੱਤੇ। ਪਰ ਜਿਹਦੀ ਮੌਤ ਹੋ ਜਾਏ ਕਦੀ ਕਿਸੇ ਨੇ ਕਿਹਾ ਸਵਾਸ ਪਾ ਦਿੱਤੇ? ਇੱਕੋ ਗੱਲ ਕਹੀ ਜਾਂਦੀ, ਵਿਚਾਰੇ ਦੇ ਸਵਾਸ ਪੂਰੇ ਹੋ ਗਏ, ਸਵਾਸ ਨਿਕਲ ਗਿਆ। ਸਵਾਸ ਪੈਣਾ ਤੇ ਸਵਾਸ ਨਿਕਲਣਾ ਇਹਨੂੰ ਰੋਜ਼ ਸਮਝ ਮਨਾ। ਜੇ ਸਿਮਰਨ ਵਿੱਚ ਬਹਿਣ ਲੱਗੇ ਤੇ ਘੱਟੋ ਘੱਟ 2 ਮਿੰਟ ਪਹਿਲਾਂ ਸਵਾਸਾਂ ਦੀ ਪ੍ਰਕਿਰਿਆ ਦੇਖ ਲੈ, ਇਹਨੂੰ ਜੋਗ ਮੱਤ ਨਾ ਸਮਝਿਓ। ਜਦੋਂ ਤੇਰਾ ਸਵਾਸ ਬਾਹਰ ਨਿਕਲਦਾ ਉਦਣ ਯਾਦ ਰੱਖੀ ਇਸ ਸਵਾਸ ਵਿੱਚ ਇੱਕ ਆਖਰੀ ਸਵਾਸ ਆਉਣ ਵਾਲਾ ਹੈ ਇਸ ਲੜੀ ਵਿੱਚ, ਜਿਹਨੇ ਇੱਕ ਵਾਰੀ ਬਾਹਰ ਨਿਕਲਣਾ ਪਰਤ ਕੇ ਅੰਦਰ ਨਹੀਂ ਆਉਣਾ। ਕਿਉਂਕਿ ਜਨਮ ਪਹਿਲਾ ਸਿਰਾ ਹੈ ਤੇ ਮੌਤ ਜ਼ਿੰਦਗੀ ਦੇ ਸਫ਼ਰ ਦਾ ਆਖਰੀ ਸਿਰਾ ਹੈ। ਪਰ ਅਸੀਂ ਕਿਉਂ ਨਹੀਂ ਸਮਝਦੇ ਕਿ ਹਰ ਕਦਮ ਜਿਹੜਾ ਮੈਂ ਅੱਜ ਜ਼ਿੰਦਗੀ ਦਾ ਪੜ ਰਿਹਾ ਇਹ ਮੌਤ ਵੱਲ ਜਾ ਰਿਹਾ ਹੈ? ਇੱਥੇ 2-3 ਮੈਂ ਉਦਾਹਰਣਾਂ ਅਰਜ਼ ਕਰਦੇ ਹਾਂ ਕਿ ਮੌਤ ਭਵਿੱਖ ਦਾ ਨਾਮ ਨਹੀਂ, ਮੌਤ ਵਰਤਮਾਨ ਦਾ ਨਾਮ ਹੈ। ਅਸੀਂ ਮੰਨ ਲਿਆ ਜਾਏ ਕਿ ਪੈਦਲ ਕਿਸੇ ਥਾਂ ਤੇ ਜਾਣਾ ਚਾਹੁੰਦੇ, ਮੰਨ ਲਓ ਮੈਂ ਇੱਕ ਉਦਾਹਰਣ ਦੇ ਦਿੰਦਾ ਆਪਣੇ ਉਸ ਮੁਲਕ ਦੀ, ਆਪਣੀ ਉਸ ਮਾਤਰ ਭੂਮੀ ਦੀ, ਕਿ ਕਿਸੇ ਇਨਸਾਨ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪੈਦਲ ਪਹੁੰਚਣਾ ਹੋਵੇ, ਉਹ ਤੁਰਿਆ ਆਪਣੇ ਘਰ ਤੋਂ, ਉਹਦੇ ਘਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 100 ਮੀਲ ਹੋਵੇ ਤੇ ਜਾਣਾ ਵੀ ਉਹਨੇ ਪੈਦਲ ਹੈ। ਅਜੇ ਅੰਮ੍ਰਿਤਸਰ ਪਹੁੰਚਿਆ ਨਹੀਂ, ਪਰ ਜਿਹੜਾ ਪਹਿਲਾ ਕਦਮ ਉਹਨੇ ਪੱਟ ਲਿਆ, ਯਾਦ ਰੱਖੋ 100 ਮੀਲ ਦੇ ਸਫ਼ਰ ਦਾ ਪਹਿਲਾ ਕਦਮ ਕੀਤਾ ਅੰਦਲਾ ਕਦਮ ਬੰਨਾ, ਪਹਿਲਾ ਕਦਮ ਪੱਟਿਆ ਤੇ ਅੰਦਲਾ ਕਦਮ ਆਇਆ। ਜੇ ਪਹਿਲਾ ਨਾ ਪੱਟਿਆ ਹੁੰਦਾ ਤੇ ਅੰਦਲਾ ਕਦੇ ਨਾ ਹੁੰਦਾ, ਸੱਚ ਜਾਣੀ ਪਹਿਲਾ ਸਵਾਦ ਜ਼ਿੰਦਗੀ ਦਾ ਲਿਆ ਤੇ ਤਾਂ ਹੀ ਅਖੀਰ ਵਾਲਾ ਸਵਾਦ ਬਣਿਆ। ਇੱਕ ਕਦਮ ਪੱਟਿਆ ਤੇ ਤਾਂ ਸਾਨੂੰ ਉਹ 100 ਕਦਮ ਤੱਕ ਜਾ ਪਹੁੰਚਾਉਂਦਾ ਹੈ, ਪਰ ਜੇ ਬੰਦਾ ਪਹਿਲੇ ਜਿਹੜੇ 99 ਕਦਮ ਨੇ ਉਹਨਾਂ ਨੂੰ ਸਵੀਕਾਰ ਹੀ ਨਾ ਕਰੇ, ਵੀ ਨਹੀਂ ਇਹ ਕਦਮ ਤਾਂ ਮੌਤ ਹੈ ਹੀ ਨਹੀਂ, ਨਹੀਂ ਪਿਆਰਿਆ, ਜਿਹੜੇ 99 ਕਦਮ ਤੂੰ ਪੱਟ ਕੇ ਆਇਆ ਹੈ, ਸੱਚ ਜਾਣੀ 100ਵੇਂ ਕਦਮ ਤੇ ਤੇਰੀ ਮੰਜ਼ਿਲ ਸੀ। ਮੌਤ ਤਾਂ ਉਦੋਂ ਸ਼ੁਰੂ ਹੋ ਗਈ ਜਦੋਂ ਤੂੰ ਪਹਿਲਾ ਕਦਮ ਪੱਟਿਆ, ਸਭ ਉਦੋਂ ਮੁੱਕਣ ਲੱਗਾ। ਆਪਾਂ ਨਹੀਂ ਕਰਮ ਕਰਦੇ, ਤੁਸੀਂ ਪੜ੍ਹੇ ਲਿਖੇ ਸੱਜਣ ਹੋ, 100 ਡਿਗਰੀ ਤੇ ਜਾ ਕੇ ਪਾਣੀ ਪਾਪ ਬਣਦਾ। ਜਦੋਂ ਪਹਿਲੀ ਡਿਗਰੀ ਤੇ 1 ਡਿਗਰੀ ਤੇ ਕੋਸਾ ਹੋਣ ਲੱਗਾ, ਫਿਰ ਗਰਮ ਹੋਣ ਲੱਗਾ, 99 ਤੱਕ ਜਾ ਕੇ ਵੀ ਉਬਾਲੇ ਖਾਂਦਾ ਪਿਆ ਗਰਮ ਹੈ, ਪਰ 100 ਡਿਗਰੀ ਤੇ ਜਾ ਕੇ ਜਦੋਂ ਉਹ ਭਾਪ ਬਣਿਆ। ਪਰ ਇਸ ਗੱਲ ਨੂੰ ਭੁੱਲਿਓ ਨਾ ਕਿ ਜਿਹੜੀ 1 ਡਿਗਰੀ ਦੀ ਸ਼ੁਰੂਆਤ ਸੀ ਉਹੀ ਤਾਂ 100 ਡਿਗਰੀ ਦਾ ਅੰਤ ਬਣ ਗਿਆ। 99 ਤੱਕ ਭਾਪ ਨਹੀਂ, 100 ਤੇ ਗਿਆ ਤੇ ਉਹ ਭਾਪ ਬਣ ਲੱਗਾ। ਸੱਚ ਜਾਣੀ ਕਿ ਤੇਰੀ ਜ਼ਿੰਦਗੀ ਵਿੱਚ ਵਰਤਮਾਨ ਹਰ ਵੇਲੇ ਮੌਤ ਵਾਪਰਦੀ ਏ, ਤੂੰ ਸਮਝਦਾ ਕੋਈ ਨਹੀਂ। ਤੇਰਾ ਹਰ ਸਵਾਸ ਜਿਹੜਾ ਉਹ ਮੌਤ ਦਾ ਪ੍ਰਤੀਕ ਹੈ। ਜਦੋਂ ਸਵਾਸ ਬਾਹਰ ਨਿਕਲੇ ਪਿਆਰਿਆ, ਉਦੋਂ ਇਹ ਗੱਲ ਸਮਝ ਕਿ ਇਹਨਾਂ ਲੜੀ ਵਿੱਚੋਂ, ਇਹਨਾਂ ਸਵਾਸਾਂ ਵਿੱਚੋਂ 100 ਸਵਾਸ ਅੰਤਲਾ ਆਉਣ ਵਾਲਾ ਹੈ, ਜਿਹਨੇ ਅਖੀਰ ਬਣਨੇ, ਪਰ ਅੰਤਲੇ ਨੂੰ ਲਿਆਉਣ ਵਾਲੇ ਪਹਿਲੇ। ਜੇ ਪਹਿਲੇ ਨਾ ਹੁੰਦੇ ਤਾਂ ਅੰਤਲਾ ਕਿੱਥੇ ਹੁੰਦਾ? ਜੇ ਬਚਪਨ ਨਾ ਹੁੰਦਾ ਤੇ ਅੰਤਲਾ ਸਮਾਂ ਤੇਰਾ ਕਿੱਥੇ ਹੁੰਦਾ? ਮੇਰੇ ਗੁਰੂ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਵਾਰੀ ਸਭ ਦੀ ਆਉਂਦੀ ਪਈ ਏ, ਤੇ ਇੱਕ ਇੱਕ ਸਵਾਸ ਆਦਮੀ ਜਿਹੜਾ ਉਹ ਮੌਤ ਵਾਲੇ ਪਾਸੇ, ਮੌਤ ਇਹਦੇ ਨੇੜੇ ਆ ਰਹੀ ਏ ਜਾਂ ਇਹ ਮੌਤ ਦੇ ਨਜ਼ਦੀਕ ਜਾ ਰਿਹਾ ਹੈ। ਗੁਰੂ ਜੀ ਨੇ ਕਿਹਾ, ਕਹਿਣ ਲੱਗੇ ਪਿਆਰੇ ਕਿ ਜੋ ਆਇਆ ਸੋ ਚੱਲ ਸੀ, ਜੋ ਆਇਆ ਉਹਨੇ ਚਲੇ ਜਾਣਾ, ਸਭ ਦੀ ਵਾਰੀ ਆਉਣੀ। ਅਸੀਂ ਬਾਬਾ ਨਾਨਕ ਜੀ ਦਾ ਇੱਕ ਬਚਨ ਪੜ੍ਹਨੇ ਤੇ ਦੇਖੋ, ਵਾਰੀ ਦਾ ਨਾਮ ਮੈਂ ਅਰਜ਼ ਕੀਤੀ, ਉਮਰ ਦਾ ਤਕਾਜ਼ਾ ਵਾਰੀ ਨਹੀਂ, ਜਦੋਂ ਸੱਦੇ ਆ ਗਏ ਉਦੋਂ ਹੀ ਵਾਰੀ ਹੈ। ਬਾਬਾ ਜੀ ਦਾ ਇੱਕ ਬਚਨ ਹੁੰਦਾ, ਕਹਿੰਦੇ ਵਾਰੀ ਦਾ ਅਰਥ ਬੁਢੇਪਾ ਨਹੀਂ, ਵਾਰੀ ਦਾ ਅਰਥ 100 ਸਾਲ ਦੀ ਉਮਰ ਨਹੀਂ, ਵਾਰੀ ਦਾ ਅਰਥ ਹੈ ਜਦੋਂ ਤੇਰਾ ਵਕਤ ਆ ਗਿਆ। ਤਾਂ ਹੀ ਬਾਬਾ ਜੀ ਨੇ ਕਿਹਾ, ਗੱਗਾ ਗੋਬਿੰਦ ਗੁਣ ਰਵੋ, ਸਾਸ ਸਾਸ ਜਪਨੀਤ, ਕਾਂ ਵਿਸਾਸਾ ਦੇਹ ਕਾ। ਵਾਰੀ ਆਉਣ ਵਾਲੀ, ਕਾਂ ਵਿਸਾਸਾ ਦੇਹ ਕਾ ਬਿਲਮ ਨਾ ਕਰੇ ਹੋ ਮੀਤ। ਮਹਾਰਾਜ ਅਜੇ ਤਾਂ ਬਚਪਨ, ਕਹਿਣ ਲੱਗੇ ਨੈ ਬਾਲਕ ਨੈ ਜੋਬਨੇ ਨੈ ਬਿਰਦੀ ਕੱਚ ਬੰਦ, ਉਹ ਬੇਰਾ ਨਾ ਬੁੱਝਿਆ ਜੋ ਆਏ ਪਰੈ ਜਮ ਹੰਤ। ਨੈ ਬਾਲਕ, ਹੋ ਸਕਦਾ ਉਹ ਵਾਰੀ ਬਚਪਨ ਵਿੱਚ ਹੋਵੇ, ਹੋ ਸਕਦਾ ਉਹ ਵਾਰੀ ਜਵਾਨੀ ਵਿੱਚ ਹੋਵੇ, ਹੋ ਸਕਦਾ ਫਸਲ ਪੱਕ ਗਈ ਉਹ ਵਾਰੀ ਬੁਢੇਪੇ ਦੀ ਬਣ ਜਾਏ। ਜਦੋਂ ਵਾਰੀ ਆਈ ਉਦੋਂ ਪੂਜ ਕਰਨਾ ਪੈਣਾ। ਗੱਗਾ ਗੋਬਿੰਦ ਗੁਣ ਰਵੋ, ਸਾਸ ਸਾਸ ਜਪਨੀਤ, ਕਾਂ ਬਿਸਾਸਾ ਦੇਖਾਂ ਬਿਰਮ ਨਾ ਕਰ ਕੋ ਮੀਤ। ਨੈ ਬਾਲਕ ਨੈ ਜੋਬਨੇ ਨੈ ਬਿਰਦੀ ਕੱਛ ਬੰਦ, ਉਹ ਬੇਰਾ ਨਾ ਬੁੱਝਿਆ ਜੋ ਆਏ ਪਰੈ ਜਮ ਹੰਦ। ਮੈਂ ਦੋ ਸਿੱਖਾਂ ਦੀਆਂ 3 ਕੁਦੀਆਂ ਉਦਾਹਰਨਾਂ ਸਿਰਫ ਚੂਕ ਮਾਤਰ ਦਿਆਂ, ਕਿਉਂਕਿ ਇਤਿਹਾਸ ਪੱਖ ਵੀ ਖੋਜ ਹੈ, ਹੋਰ ਵੀ ਰਸ ਬਣਦਾ ਹੈ। ਭਾਈ ਗੁਰਦਾਸ ਜੀ ਨੇ ਨਾ ਜਿੱਥੇ ਸਿੱਖ ਸਿਧਾਂਤ ਦੀ ਵਿਆਖਿਆ ਆਪਣੀਆਂ 12 ਦੀ ਪੌੜੀ ਵਿੱਚ ਕੀਤੀ, ਸੋਰਠੇ ਸਵੱਈਏ ਤੇ ਕਵਿਤਾ ਵਿੱਚ ਕੀਤੀ, ਉੱਥੇ ਭਾਈ ਸਾਹਿਬ ਨੇ 6 ਪਾਤਸ਼ਾਹੀਆਂ ਤੱਕ ਜਿਹੜੇ ਸਿੱਖ ਹੋਏ ਨੇ ਨਾ, ਯਤਨ ਕੀਤਾ ਇੱਕ ਇੱਕ ਸਿੱਖ ਦਾ ਨਾਮ, ਕਿਸੇ ਦਾ ਅੱਧੀ ਤੁਕ ਵਿੱਚ, ਕਿਸੇ ਦੀ ਪੂਰੀ ਤੁਕ ਦਿੱਤੀ, ਇੱਕ ਇੱਕ ਸਿੱਖ ਦਾ ਨਾਮ ਦਿੱਤਾ। ਭਾਈ ਸਾਹਿਬ ਨੇ ਜਦੋਂ ਸਿੱਖਾਂ ਦੀ ਗਿਣਤੀ ਸ਼ੁਰੂ ਕੀਤੀ ਤੇ ਉਹਨਾਂ ਸਭ ਤੋਂ ਪਹਿਲਾ ਸਿੱਖ ਜਿਹੜਾ ਬਾਬੇ ਨਾਨਕ ਦਾ ਲਿਖਿਆ ਹੈ ਨਾ, ਉਹ ਸਿੱਖ ਰਾਏ ਬੁਲਾਰ ਨੇ ਲਿਖਿਆ, ਉਹ ਸਿੱਖ ਭਾਈ ਮਰਦਾਨਾ ਨੇ ਲਿਖਿਆ, ਉਹ ਸਿੱਖ ਦੌਲਤ ਖਾਂ ਲੋਧੀ ਨੇ ਲਿਖਿਆ। ਹਾਲਾਂਕਿ ਉਹਦੀ ਗਿਣਤੀ ਸਿੱਖਾਂ ਚ ਹੈ ਕਿ ਦੌਲਤ ਖਾਂ ਲੋਧੀ ਭਲਾ ਜੁਨ ਹੋਵਾ ਜਿੰਦ ਪੀਰ ਅਵਨਾਸ਼ੀ, ਭਗੀਰਥ ਦਾ ਜ਼ਿਕਰ ਨਹੀਂ ਕੀਤਾ। ਸਭ ਤੋਂ ਪਹਿਲਾਂ ਜਿਹੜੇ ਸਿੱਖ ਦਾ ਜ਼ਿਕਰ ਕੀਤਾ ਉਹਨੇ 10 ਸਾਲ ਦੀ ਉਮਰ ਵਿੱਚ ਬਾਬੇ ਤੋਂ ਉਪਦੇਸ਼ ਲਿਆ, ਉਸਦਾ ਨਾਮ ਸੀ ਭਾਈ ਤਾਰੂ। ਧਿਆਨ ਦਿਆ ਜੀ, ਇੱਕ ਭਾਈ ਤਾਰੂ ਸਿੰਘ ਨੇ, ਇੱਕ ਭਾਈ ਤਾਰਾ ਸਿੰਘ ਬਾਣਾ ਹੈ, ਤੇ ਜਿਸ ਸਿੱਖ ਦੀ ਮੈਂ ਗੱਲ ਕਰਨ ਲੱਗਾ ਇਹ ਉਹ ਭਾਈ ਤਾਰੂ ਹੈ ਜਿਹਨੇ ਕਰਤਾਰਪੁਰ ਦੀ ਧਰਤੀ ਤੇ ਬਾਬੇ ਨਾਨਕ ਦੇ ਚਰਨਾਂ ਵਿੱਚੋਂ ਗੁਰਮਤ ਦਾ ਉਪਦੇਸ਼ ਲਿਆ। ਇਹਦੇ ਲਈ ਭਾਈ ਸਾਹਿਬ ਨੇ ਇੱਕ ਪੂਰੀ ਤੁਕ ਦਿੱਤੀ। ਉਹ ਤੁਕ ਹੈ ਕਿ ਤਾਰੂ ਪੋਪਟ ਤਾਰਿਆ, ਗੋਤੇ ਦੀ ਪੋਪਟ ਸੀ, ਤਾਰੂ ਪੋਪਟ ਤਾਰਿਆ ਅੜਿਆਂ ਤੁਕਾਂ ਨੇ ਗੁਰਮੁਖ ਬਾਲ ਸੁਭਾਏ ਉਦਾਸੀ। ਕਹਿੰਦੇ ਤਾਰੂ ਪੋਪਟ ਨੂੰ ਬਾਬੇ ਨੇ ਤਾਰ ਦਿੱਤਾ ਕਿਉਂਕਿ ਇਸ ਬੱਚੇ ਨੂੰ ਬਾਲ ਉਮਰ ਦੇ ਵਿੱਚ ਹੀ ਉਪਰਾਮਤਾ ਉਦਾਸੀ ਸੰਸਾਰ ਤੋਂ ਬੈਰਾਗ ਹੋ ਗਿਆ ਸੀ। ਕਿਵੇਂ ਹੋਇਆ? ਹੁਣ ਕਈ ਵਾਰੀ ਹੋ ਸਕਦਾ ਇਹ ਸਾਖੀ ਆਪਨੇ ਸੁਣੀ ਹੋਵੇ। ਅਸੀਂ ਸਾਖੀ ਇੱਕ ਸਾਖੀ ਨੂੰ ਵਾਕਈ ਸਿੱਖਾਂ ਦੇ ਨਾਮ ਨਾਲ ਲਾ ਦੇਵੇ, ਪਰ ਹਕੀਕਤ ਵਿੱਚ ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ। ਹਜ਼ੂਰ ਕਰਤਾਰਪੁਰ ਧਰਮਸ਼ਾਲਾ ਵਿੱਚ ਰੋਜ਼ ਬੈਠਦੇ ਤੇ ਕਦੀ ਸੁਰਤ ਨਾਲ ਬਾਬੇ ਦੀ ਧਰਮਸ਼ਾਲਾ ਦੇ ਦਰਸ਼ਨ ਕਰੋ। ਪਿਆਰਿਓ, ਉਸ ਧਰਮਸ਼ਾਲਾ ਵਿੱਚ ਅੱਜ ਵਾਲੀਆਂ ਚਮਕ ਦਮਕਾਂ ਨਹੀਂ ਸਨ, ਮੈਨੂੰ ਬਖਸ਼ ਦਿਆ ਗਿਆ। ਜਿਵੇਂ ਆਪਾਂ ਗੁਰੂ ਘਰ ਬਹੁਤ ਸੋਹਣੇ ਬਣਾਉਂਦੇ ਹਾਂ ਤੇ ਬਣਾਉਣੇ ਵੀ ਚਾਹੀਦੇ ਨੇ। ਇੱਕ ਗੱਲ ਨੂੰ ਕਦੀ ਨਾ ਭੁੱਲੀ ਸਿੱਖਾਂ, ਗੁਰੂ ਕੇਵਲ ਲੱਕੜ ਦੇ, ਪੱਥਰ ਦੇ ਤੇ ਇੱਟਾਂ ਦੀ ਬਣੀ ਹੋਈ ਇਮਾਰਤ ਵਿੱਚ ਬਹਿਣਾ ਪਸੰਦ ਨਹੀਂ ਕਰਦਾ। ਬਾਹਰ ਦੇ ਗੁਰਦੁਆਰੇ ਬਣਾਉਣ ਵਾਲਿਆ, ਸੱਚ ਜਾਣੀ ਕਿ ਗੁਰੂ ਤੇਰੇ ਸਰੀਰ ਨੂੰ ਗੁਰਦੁਆਰਾ ਬਣਾ ਕੇ ਤੇਰੇ ਅੰਦਰ ਬਹਿਣਾ ਚਾਹੁੰਦਾ। ਸਰੀਰ ਨੂੰ ਗੁਰਦੁਆਰਾ ਕਦੋਂ ਬਣਾਏਗਾ? ਇੱਕ ਹਰਿਮੰਦਰ ਹੋਵੇ ਜਿਹਨੂੰ ਬਾਬਾ ਜੀ ਨੇ ਕਿਹਾ ਹਰ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੈ ਰਾਮ, ਕਿ ਹਰਿਮੰਦਰ ਜਿਹਦੇ ਵਿੱਚ ਸੰਤ ਜਨ ਭਗਤ ਜਨ ਰੱਬ ਜਪਦੇ ਨੇ। ਤੇ ਕਹਿਣ ਲੱਗੇ ਹਰਿਮੰਦਰ ਇਹੋ ਸਰੀਰ ਹੈ, ਇੱਕ ਉਹ ਹਰਿਮੰਦਰ ਏ ਤੇ ਦੂਜਾ ਹਰਿਮੰਦਰ ਤੇਰੇ ਤਨ ਨੂੰ ਬਣਾਉਣਾ ਚਾਹੁੰਦਾ। ਤੇ ਸੱਚ ਜਾਣੀ ਜਿਵੇਂ ਗੁਰਦੁਆਰੇ ਦਾ ਨਿਸ਼ਾਨ ਦੇਖ ਕੇ ਹਰ ਬੰਦੇ ਦਾ ਹੱਥ ਬਦੋ ਬਦੀ ਬਿਨਾਂ ਕਹਿਣ ਤੋਂ ਝੁਕ ਜਾਂਦਾ ਹੈ। ਸਿੱਖਾਂ, ਮੈਨੂੰ ਆਪਣਾ ਸਰੀਰ ਦੇ, ਮੈਂ ਤੇਰਾ ਸਰੀਰ ਗੁਰਦੁਆਰਾ ਬਣਾਉਣਾ ਚਾਹੁੰਦਾ। ਕਹਿਣਾ ਨਾ ਪਏ ਅਦਬ ਨਾਲ ਆਪੇ ਆਪ ਮਾਨੁ ਤਾਂ ਤੇਰੇ ਸਾਹਮਣੇ ਝੁਕ ਜਾ। ਹਜ਼ੂਰ ਨੇ ਬਾਣੀ ਵਿੱਚ ਇਹਨਾਂ ਗੱਲਾਂ ਦਾ ਜ਼ਿਕਰ ਵੀ ਕੀਤਾ। ਮੈਂ ਆਪਣੇ ਪ੍ਰਸੰਗ ਵਿੱਚ ਰਹਾਂ, ਕਰਤਾਰਪੁਰ ਦੀ ਧਰਤੀ ਜਿੱਥੇ ਬਾਬਾ ਜੀ ਨੇ 18 ਸਾਲ ਆਪਣੇ ਹੱਥੀ ਜੋਗ ਰੱਖ ਕੇ ਹਲ ਵਾਹਿਆ। ਹਲ ਵਾਹਣਾ, ਕਿੰਨੇ ਉਹ ਬ੍ਰਹਮ ਗਿਆਨੀ ਮਹਾਂਪੁਰਸ਼ ਭਾਗਾਂ ਵਾਲੇ ਸਨ ਜਿਹੜੇ ਕਰਤਾਰਪੁਰ ਖੇਤਾਂ ਵਿੱਚ ਬਾਬੇ ਨਾਨਕ ਦੇ ਨਾਲ ਕੰਮ ਕਰਦੇ। ਤੇ ਜਦੋਂ ਸ਼ਾਮ ਨੂੰ ਘਰ ਆਉਣਾ ਤੇ ਹਜ਼ੂਰ ਮੰਜੀ ਤੇ ਬੈਠਦੇ ਨੇ। ਭਾਈ ਗੁਰਦਾਸ ਕਹਿੰਦੇ ਨੇ ਜਿਤਨੇ ਸਿੱਖ ਨੇ ਉਹ ਥੱਲੇ ਜ਼ਮੀਨ ਤੇ ਬੈਠਦੇ ਨੇ, ਗੁਰੂ ਬਾਬੇ ਦੇ ਦਰਸ਼ਨ ਕਰਦੇ ਨੇ। ਧਰਮਸ਼ਾਲਾ ਵਿੱਚ ਸਵਖਤੇ ਸਭ ਨੇ ਪਹੁੰਚ ਜਾਣਾ ਤੇ ਇਸ ਭਾਈ ਤਾਰੂ ਪੋਪਟ ਨੇ ਆਉਣਾ। ਜਦੋਂ ਕੀਰਤਨ ਹੋਣਾ ਤੇ ਇਹਨੇ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੇ ਕੋਲ ਬੈਠ ਕੇ ਖੜੇ ਰਹਿਣ, ਬੈਠਣਾ ਨਾ, ਹੱਥ ਜੁੜੇ ਰਹਿਣੇ, ਨੇਤਰ ਬੰਦ ਕਰਕੇ ਇਸ ਬੱਚੇ ਨੇ ਖਲੋਤੇ ਰਹਿਣਾ। ਅੱਜ ਗੁਰਦੇਵ ਨੇ ਭਾਈ ਮਨੀ ਸ਼ੰਗੋਣਾ ਨੇ ਦੀ ਵਿਆਖਿਆ ਕੀਤੀ। ਪੁੱਛ ਲਿਆ ਗੁਰਦੇਵ ਨੇ ਕਿ ਇਸ ਬਾਲਕੇ ਨੂੰ ਰੋਕੋ ਕਿ ਇਹ ਰੋਜ਼ ਆਉਂਦਾ ਹੈ, ਸਰਦੀ ਹੋਵੇ, ਖਨੇਰੀ ਹੋਵੇ, ਮੀਂਹ ਹੋਵੇ, ਇਹਨੇ ਨੇਮ ਨਾਲ ਆਉਣਾ ਤੇ ਸੰਗਤ ਵਿੱਚ ਆ ਕੇ ਬੈਠਦਾ ਹੈ, ਖਲਖੜਾ ਰਹਿੰਦਾ ਹੈ ਜਾਂ ਸੇਵਾ ਕਰਦਾ ਹੈ। ਇਹਨੂੰ ਪੁੱਛੋ ਹਾਂ ਇਹ ਕੌਣ ਹੈ, ਕਿਉਂ ਇਹਦੇ ਅੰਦਰ ਬਿਰਖਾ? ਤੇ ਜਦੋਂ ਉਸ ਬੱਚੇ ਨੂੰ ਹਜ਼ੂਰ ਦੇ ਕੋਲ ਬੁਲਾਇਆ, ਕਹਿਣ ਲੱਗੇ ਤੂੰ ਸਵਖਤੇ ਅੰਮ੍ਰਿਤ ਵੇਲੇ ਲੋਕ ਅਜੇ ਆਪਣੇ ਬਿਸਤਰਿਆਂ ਵਿੱਚ ਜੁਲਿਆਂ ਵਿੱਚ ਨਿੱਘ ਮਾਰਦੇ ਨੇ, ਤੂੰ ਹੱਥ ਜੋੜ ਕੇ ਖਲੋ ਜਾਂਦੇ, ਅੱਖਾਂ ਝਮਕਦਾ ਨੀ, ਨੇਤਰ ਤੇਰੇ ਬਿਲਕੁਲ ਟਿਕੇ ਰਹਿੰਦੇ ਨੇ, ਕੀ ਕਾਰਨ? ਤੈਨੂੰ ਨੀਂਦ ਨੀ ਆਉਂਦੀ? ਤੂੰ ਬੇਚੈਨ ਕਿਉਂ ਹੈ? ਕਹਿਣ ਲੱਗਾ ਬਾਬਾ ਜੀ ਜਿਹਨੂੰ ਮੌਤ ਸਾਹਮਣੇ ਦਿਸਣ ਲੱਗ ਪਏ ਉਹਨੂੰ ਨੀਂਦ ਕਿੱਥੇ ਆਉਂਦੀ? ਸਿਰਫ ਨਹੀਂ ਦਿਸਦੀ ਤੇ ਗਾਫਲ ਹੋਇਆ ਮਨਾ, ਜੇ ਸਾਹਮਣੇ ਦਿਸਣ ਲੱਗ ਪਵੇ ਫਿਰ ਨੀਂਦ ਕਿੱਥੇ? ਕਹਿਣ ਲੱਗੇ ਮਹਾਰਾਜ ਹੱਸ ਕੇ, ਬੇਟਾ ਉਮਰ ਕਿਤਨੀ? ਆਈ ਮਹਾਰਾਜ 10 ਕੁ ਵਰੇ ਦਾ ਵਾ। ਕਹਿਣ ਲੱਗੇ 10 ਵਰੇ ਦੇ ਵਿੱਚ ਤੈਨੂੰ ਮੌਤ ਦਿਸਣ ਲੱਗ ਪਈ? ਕਹਿਣ ਲੱਗਾ ਬਾਬਾ ਜੀ ਬਸ ਮਾਂ ਨੇ ਚੁੱਲ੍ਹੇ 'ਚ ਅੱਗ ਬਾਲਣ ਲਈ ਕਿਹਾ, ਉਸ ਚੁੱਲ੍ਹੇ 'ਚ ਅੱਗ ਬਾਲਦੀ ਪਤਾ ਲੱਗ ਗਿਆ ਕਿ ਮੌਤ ਕਦੀ ਵੀ ਆ ਸਕਦੀ ਹੈ, ਵਾਰੀ ਕਦੀ ਵੀ ਆ ਸਕਦੀ। ਪੁੱਛਿਆ ਬੇਟਾ ਚੁੱਲ੍ਹੇ ਵਿੱਚ ਅੱਗ ਬਾਲਦਾ ਕਿਉਂ? ਕਹਿੰਦਾ ਮਾਂ ਨੇ ਰੋਟੀ ਪਕਾਉਣੀ ਸੀ ਤੇ ਮੈਨੂੰ ਆਵਾਜ਼ ਦੇ ਕੇ ਕਹੋ ਸੂ ਕਿ ਵੇ ਤਾਰੂ ਮੈਂ ਅੰਦਰ ਆਟਾ ਗੁੰਨਣ ਲੱਗੀ ਹਾਂ, ਤੂੰ ਇੰਨੀ ਦੇਰ ਤੱਕ ਚੁੱਲ੍ਹੇ ਵਿੱਚ ਲੱਕੜਾਂ ਡਾਹ ਕੇ ਅੱਗ ਬਾਲ ਦੇ। ਕਹਿੰਦਾ ਬਾਬਾ ਜੀ ਮੈਂ ਟਾਹਣੇ ਲਿਆਂਦੇ ਚੁੱਲ੍ਹੇ ਵਿੱਚ ਰੱਖ ਕੇ ਜਦੋਂ ਅੱਗ ਬਾਲਣ ਦਾ ਯਤਨ ਕਰਾਂ, ਫੂਕਾਂ ਮਾਰਾਂ ਪਰ ਅੱਗ ਬਲੇ ਨਾ, ਟਾਣਿਆਂ ਨੂੰ ਅੱਗ ਨਾ ਲੱਗੇ ਤੇ ਮਾਈ ਆਟਾ ਗੁੰਨ ਕੇ ਬਾਹਰ ਆਈ ਹੱਥ ਧੋ ਕੇ ਕਹਿੰਦੀ ਇੰਨੀ ਦੇਰ ਹੋ ਗਈ ਅੱਗ ਲੱਗੀ ਨੀ ਅਜੇ ਅੱਗ ਬਲੀ ਨਹੀਂ ਕਹਿੰਦਾ ਮੈਂ ਕਿਹਾ ਮਾਈ ਮੈਂ ਟਾਣੇ ਰੱਖ ਕੇ ਫੂਕਾਂ ਮਾਰ ਕੇ ਅੱਗ ਬਾਲਣਾ ਪਰ ਬਲਦੀ ਨੀ ਪਈ ਕਹਿਣ ਲੱਗੀ ਪੁੱਤਰ ਵੱਡਿਆਂ ਟਾਣਿਆਂ ਨੂੰ ਅੱਗ ਪਹਿਲਾਂ ਨਹੀਂ ਲੱਗਦੀ ਪਹਿਲਾਂ ਉੱਪਰ ਵਾਲੀਆਂ ਟਾਣੀਆਂ ਸ਼ਾਖਾਵਾਂ ਪੱਤੇ ਨਿੱਕੀਆਂ ਨਿੱਕੀਆਂ ਟਾਣੀਆਂ ਤੋੜ ਕੇ ਲਿਆ ਉਹਨਾਂ ਨੂੰ ਚੁੱਲ੍ਹੇ ਵਿਚ ਰੱਖ ਕੇ ਅੱਗ ਲਾ ਫਿਰ ਬਾਅਦ ਵਿਚ ਟਾਣਾਂ ਨੂੰ ਅੱਗ ਲੱਗੇ ਕਹਿੰਦਾ ਬਸ ਚੁੱਲ੍ਹੇ ਦੀ ਅੱਗ ਤਾਂ ਕੀ ਬਾਲਣੀ ਸੀ ਬਾਬਾ ਜੀ ਉਸ ਦਿਨ ਮਨ ਨੂੰ ਇੱਕ ਸੋਝੀ ਆ ਗਈ ਕਿ ਸ਼ਾਖਾਵਾਂ ਤਾਂ ਟਾਣਾਂ ਤੋਂ ਬਾਅਦ ਆਈਆਂ ਨੇ ਫੁੱਲ ਤਾਂ ਬਾਅਦ ਵਿਚ ਆਏ ਨੇ ਪੱਤੇ ਤਾਂ ਰੁੱਖ ਦੇ ਬਾਅਦ ਵਿਚ ਬਣੇ ਨੇ ਤੇ ਜੇ ਪਹਿਲਾਂ ਪੈਦਾ ਹੋਏ ਟਾਣ ਨੂੰ ਅੱਗ ਨਹੀਂ ਲੱਗਦੀ ਨਿੱਕੀਆਂ ਨਿੱਕੀਆਂ ਪ੍ਰੰਬਲਾਂ ਨੂੰ ਕਰੂੰਬਲਾਂ ਨੂੰ ਟਾਣੀਆਂ ਨੂੰ ਪਹਿਲਾਂ ਅੱਗ ਲੱਗਦੀ ਏ ਤੇ ਮਨ ਚੋਂ ਆਵਾਜ਼ ਆ ਗਈ ਮਨਾ ਜੇ ਨਿੱਕੀਆਂ ਟਾਣੀਆਂ ਨਿੱਕੇ ਕੀਲੇ ਪਹਿਲਾਂ ਫੂਕੇ ਜਾਂਦੇ ਨੇ ਵੱਡਿਆਂ ਨੂੰ ਬਾਅਦ ਵਿਚ ਫੂਕਿਆ ਜਾਂਦਾ ਕਾਹਦਾ ਮਾਣ ਕਰਨਾ ਹੋ ਸਕਦਾ ਕਿ ਜਨਮ ਦੇਣ ਵਾਲੇ ਦੁਨੀਆਂ ਚ ਬਾਅਦ ਚ ਪੂਜ ਕਰਨ ਤੇ ਤੈਨੂੰ ਪਹਿਲਾਂ ਪੂਜ ਕਰਨਾ ਪੈ ਜਾਂਦਾ ਪਹਿਲਾਂ ਟਾਣੀਆਂ ਜਾ ਸਕਦੀਆਂ ਵੱਡੀਆਂ ਟਾਣ ਰਹੀ ਬਸ ਇੱਕ ਗੱਲ ਦੀ ਸਮਝ ਪੈ ਗਈ ਕਿ ਵਾਰੀ ਦਾ ਕੋਈ ਪਤਾ ਨਹੀਂ ਕਿ ਟਾਣ ਬਣਨ ਤੋਂ ਪਹਿਲਾਂ ਮੈਂ ਇੱਕ ਪ੍ਰਾਂਭਣ ਦੇ ਰੂਪ ਚ ਇੱਕ ਨਿੱਕੀ ਜਿਹੀ ਤੀਲੇ ਦੇ ਰੂਪ ਚ ਪਹਿਲਾਂ ਅੱਗ ਮੈਨੂੰ ਲੱਗ ਜਾਏ ਬਸ ਕਹਿੰਦਾ ਉਸ ਦਿਨ ਤੋਂ ਬਾਅਦ ਤੇਰੀ ਸੰਗਤ ਵਿਚ ਬੈਠਣਾ ਕੀਰਤਨ ਸੁਣਨਾ ਤੇ ਅੰਦਰ ਦਾ ਰਸ ਹੀ ਕੁਝ ਹੋਰ ਹੈ ਕੋਈ ਪਤਾ ਨਹੀਂ ਕਿ ਕਿਸ ਵੇਲੇ ਉਹ ਵਾਰੀ ਆ ਬਣਨੀ ਹੈ ਤੇ ਮੈਂ ਬਾਣੀ ਵਿਚੋਂ ਬੇਨਤੀ ਕਰ ਰਿਹਾ ਸਾਂ ਕਿ ਬਾਬਾ ਜੀ ਨੇ ਕਿਹਾ ਗੱਗਾ ਗੋਬਿੰਦ ਗੁਣ ਲਵੋ ਸਾਸ ਸਾਸ ਜਪਨੀਤ ਕਹਾਂ ਵਿਸ਼ਾਸਾ ਦੇਖਾ ਬਿਲਮ ਨਾ ਕਰੇ ਵੋ ਮੀਤ ਨੈ ਬਾਰਕ ਨੈ ਜੋਬ ਨੈ ਬਿਰਦੀ ਕਛ ਬੰਦ ਉਹ ਬੇਰਾ ਨਾ ਪੂਜੀਐ ਜੋ ਆਏ ਪਰੈ ਜਮ ਫੰਦ ਉਹਦੇ ਲਈ ਇੱਕ ਤੁਕ ਭਾਈ ਜੀ ਨੇ ਕਹੀ ਤਾਰੂ ਕੋਪਟ ਤਾਰਿਆ ਗੁਰਮੁਖ ਬਾਲ ਸਭਾਏ ਉਦਾਸੀ ਦੋ ਸਿੱਖ ਹੋਰ ਨੇ ਨਾ ਤਾਂ ਬਿਮਤੇ ਨੇ ਪਰ ਉਹਦੇ ਵਿਚ ਇੱਕ ਹੈ ਕਿ ਅਜਿੱਤਾ ਰੰਧਾਵਾ ਭਲਾ ਹੈ ਅਜਿੱਤਾ ਰੰਧਾਵਾ ਭਲਾ ਹੈ ਬੂੜਾ ਬੁੱਢਾ ਇੱਕ ਮੰਤਿਆ ਹੈ ਦੋਨੋਂ ਰੰਧਾਵੇ ਸਨ ਅਜਿੱਤਾ ਰੰਧਾਵਾ ਭਲਾ ਹੈ ਬੂੜਾ ਬੁੱਢਾ ਇੱਕ ਮੰਤਿਆ ਹੈ ਕਹਿਣ ਲੱਗੇ ਭਾਈ ਬੂੜੇ ਨੂੰ ਬਾਬੇ ਨਾਨਕ ਨੇ ਬਾਬਾ ਬੁੱਢਾ ਬਣਾ ਦਿੱਤਾ ਤੇ ਜਿਹੜਾ ਇੱਕ ਮਨ ਵਾਹਿਗੁਰੂ ਜੀ ਦੀ ਬੰਦਗੀ ਕਰਦਾ ਉਹਦੀ ਸ਼ੁਰੂਆਤ ਕੀ ਸੀ ਮੈਂ ਇਹ ਬੇਨਤੀ ਕੀਤੀ ਤਾਰੂ ਦੀ ਉਮਰ 10 ਸਾਲ ਭਾਈ ਬੂੜੇ ਦੀ ਉਮਰ 12 ਸਾਲ ਉਹਨੇ 12 ਸਾਲ ਦੀ ਉਮਰ ਵਿਚ ਰਮਦਾਸ ਦੇ ਨੇੜੇ ਬਾਬੇ ਨਾਨਕ ਦੇ ਦਰਸ਼ਨ ਕਰਕੇ ਇੱਕੋ ਗੱਲ ਕਹੀ ਸੀ ਬਾਬਾ ਮੈਨੂੰ ਦੱਸ ਮੌਤ ਦਾ ਭੈ ਕਿਵੇਂ ਮੁੱਕੇ ਤੇ ਜਨਮ ਮਰਨ ਕਿਵੇਂ ਕੱਟਿਆ ਜਾਏ 12 ਸਾਲ ਦੀ ਉਮਰ ਹਜ਼ੂਰ ਨੇ ਇਹ ਪੁੱਛਿਆ ਸੀ ਤੈਨੂੰ ਸਮਝ ਕਿੱਥੋਂ ਪੈ ਗਈ ਤੇ ਉਹਨੇ ਇਹ ਉੱਤਰ ਦਿੱਤਾ ਬਾਬਾ ਪਿਓ ਜ਼ਿਮੀਦਾਰਾ ਕਰਦਾ ਹਾਕਮਾਂ ਦੇ ਘੋੜੇ ਆਏ ਕੱਚੀ ਪੱਕੀ ਡੱਡਰੀ ਸਾਰੀ ਫਸਲ ਉਜਾੜ ਗਏ ਬਸ ਇੱਕੋ ਗੱਲ ਮਨ ਨੇ ਸਮਝੀ ਜੇ ਤਾਕਤ ਵਾਲਿਆਂ ਨੂੰ ਕੋਈ ਕੱਚੀ ਫਸਲ ਕੱਢਣ ਤੋਂ ਰੋਕ ਨਹੀਂ ਸਕਿਆ ਡੱਡਰੀ ਤੋਂ ਨਹੀਂ ਰੋਕ ਸਕਿਆ ਮੌਤ ਦੇ ਖੱਤ ਬੜੇ ਪੱਕੇ ਨੇ ਕੀ ਪਤਾ ਹੈ ਕਿ ਇਸ ਕੱਚੀ ਉਮਰ ਦੇ ਵਿੱਚ ਮੌਤ ਦਾ ਸੱਦਾ ਆਵੇ ਤੇ ਮੈਨੂੰ ਪੂਜ ਕਰਨਾ ਪੈ ਜਾਏ ਉਦੋਂ ਦਾ ਸੋਚ ਰਿਹਾ ਮੈਂ ਕਿ ਮੌਤ ਤੋਂ ਕੋਈ ਬਚਾਏ ਤੇ ਬਾਬਾ ਜੀ ਨੇ ਇਹ ਸ਼ਬਦ ਕਹੇ ਸਨ ਕਿ ਪੁੱਤਰ ਹੈ ਬੱਚਾ ਗੱਲਾਂ ਤੋਂ ਬੁੱਢਿਆਂ ਵਾਲੀਆਂ ਕਰ ਲੈ ਇੱਕ ਵਾਰੀ ਘੁੱਟ ਕੇ ਸੀਨੇ ਨਾਲ ਲਾਇਆ ਮੌਤ ਦਾ ਭੈ ਇੰਨਾ ਮੁਕਾ ਦਿੱਤਾ 125 ਸਾਲ ਦੀ ਉਮਰ ਜੀ ਕੇ ਮਹਾਂਪੁਰਸ਼ ਗਿਆ ਤੇ ਪਰ ਦੇਖੋ ਅੰਤਲੇ ਸਮੇਂ ਮੰਗਿਆ ਸੀ ਬੜੀ ਸੇਵਾ ਕੀਤੀ ਮੈਂ ਸੰਖੇਪ ਸਿਰਫ 3 ਸਿੱਖਾਂ ਦਾ ਜ਼ਿਕਰ ਕਰਨਾ ਤੇ ਬਾਬੇ ਨਾਨਕ ਦਾ ਸੰਬੰਧ ਸਾਰੀ ਜ਼ਿੰਦਗੀ 113 ਸਾਲ ਸੇਵਾ ਕੀਤੀ ਤੇ 6ਵੇਂ ਪਾਤਸ਼ਾਹ ਦੇ ਚਰਨਾਂ ਚ ਖਲੋ ਕੇ ਜਦੋਂ ਕਿਹਾ ਬਾਬਾ ਬੁੱਢਾ ਸਾਹਿਬ ਨੂੰ ਕੁਛ ਮੰਗੋ ਕਹਿਣ ਲੱਗੇ ਮੈਂ ਰਮਦਾਸ ਚੱਲਿਆ ਵਾਂ ਸਿਰਫ ਇੱਕੋ ਦਾਤ ਮੰਗਣ ਲੱਗਾ ਮੇਰਾ ਮਰਨਾ ਸਾਂਭਲਿਆ ਮੇਰੀ ਵਾਰੀ ਆਵੇਗੀ ਨਾ ਮੇਰੀ ਵਾਰੀ ਆਉਣ ਲੱਗਿਆ ਬਸ ਜਿਵੇਂ ਪਹਿਲੇ ਜਾਮੇ ਚ ਮਿਲਿਆ ਸੀ ਘੁੱਟ ਕੇ ਸੀਨੇ ਨਾਲ ਲਾਇਆ ਸੀ ਉਦੋਂ ਮੇਰਾ ਸਿਰ ਬੱਚਾ ਸਾਂ ਬਾਬੇ ਨਾਨਕ ਦੇ ਸੀਨੇ ਤੱਕ ਸਿਰ ਪਹੁੰਚਿਆ ਹੁਣ ਜਦੋਂ ਮੌਤ ਆਵੇ ਇਸ ਸਿਰ ਨੂੰ ਸੀਨੇ ਤੋਂ ਆਪਣੀ ਗੋਦੀ ਵਿੱਚ ਲੈ ਲਏ ਬਸ مرنا سامنے. حضور گئے تے دیکھو جدو بابا جی نے چلانا کیتا تے کول بیٹھے سکھاں نوں کہا انتلا سواس نکلیا گلا ضرور بھریا سی کہ لگے سکھو ودائی ہوے. پوچھا مہاراج جان تے ودائی کہ لگے کھاریاں تے افسوس کری دے جیندیاں تے ودائیاں ملدیاں جیت کے ہون تے ودائیاں ملدیاں نے. بابا جی زندگی دی بازی جیت کے گئے کتھوں شروعات ہوئی. تیسرا سکھ جدا نام بھائی صاحب نے کئی بار لیا ہے میں دو تکاؤں دے سبندی کہہ دینا. ایک تا ہے کہ پھر بابا گیا بغداد نو باہر جائے کیا استھانہ ایک بابا اکال روپ دوجا ربابی مردانہ. ایک تو کونا بارے ہوئے کہہ لگے پڑا رباب بجائیں گا مجلس مردانہ مراسی بڑی سونی رباب بجاندا بھائی مردانہ پلا رباب جائیں گا مجلس مردانہ مراسی پر او دی رباب دا بدل کدی بھی سکھاں نوں لبیا نہیں. پر ایک دن نہیں دو دن نہیں گرو ارجن دیو جی نے تا اے بچن کہنے کہن لگے جے کافی سلک دیال پرب سیجن لگے بھگتے سوئیے مکوا. جے کاتی سلک دیال پرب سیجن لگے بھگتے ہر گرو نانک جن پرسیا سے ات ات سدا مکتے. جن ایک واری پرس لیا چھو لیا بابے نو لوگ پر لوگ چٹ گیا. اسی یہ بھی بچن پڑھنے کہ میں مورت کی کیتک بات کہ کوٹ پراتی دریا رے گرو نانک جن سنیا پیکیا سے پھر گرباس نہ پریا. ایک کڑی ایک کھن پر بھائی مردانہ تن ہے دو سال تین سال نہیں میں شاید اتنے بےنتی کر کے گیا اساڈی زبان تے کئی بار بندیاں دا ادب کرن دے شبد بھی دنوں دن مک گئے. ایڈا وڈا گرمکھ سچ جانو انہوں ایک بیربل تے اکبر دا چٹکلا بنا کے رکھ دیتا. اس ویلے بڑا کھیل لگتا ہے کہ جس گرمکھ نے اپنی زندگی دے 49-48 سال بنا ناگا 48 سال تھوڑے نہیں ہوندے ادھی صدی جنے بابے نا رباب جائی سکھا اس بابے دے پیارے ربابی دے بچن تو سنی نا او دا مذاق اڑان لگ گئی. اس شبد وچ کیوں مذاق اڑائے گا کما کرے ہو ادو بھی اتہاس لکھن والیاں دے اتے جات پات اتواہ سی. ایک کارن کہ وہ شودر ہون کر کے اتہاس وچ اس طریقے نال پیش کیتا گیا جویں مانو او دے اندر بدلے گئے. اس ماں پوچھ نے 48 بار رباب بجائی اسی کہنے بھوک لگی سانو بھوک لگے تے اسی ان صرف کھا کے پیٹ بھرنے ہاں مردانے نو بھوک لگدی تے سجن تھک دا پار اتارا ہو جاندا. سانو پیاس لگے صرف اپنے پیٹ نو پانی نو بھرن تک سیمت ہاں اینو پیاس لگے تے بڑی کنڈاری نو شکھر تو لا کے تھلے لے آندا. اینو بھوک لگے تے نور شاہ جادو گرنی او دے اتے نام دا نور چڑھ جاندا ہے. پیارے اے دی بھوک تے پیاس وی لوکاں دا بھلا کردی رہی اس نو اس طریقے نو کیوں نہیں دیکھا جاتا. پرنسپل گنگا سنگھ نے بھائی مردانے دے سبندی کچھ سطرہ اپنے خیالاں وچوں کاغذ دی کھیک تے لکھیاں. وہ لکھدا ہے پنجابی دے شبد نے کہ کل کے پرندے ٹگ رباب سی منگایا پہلا آپ ہی سکھایا اونوں آندا نہ بجانا سی چارے کنڈی تار وجی جنگلی پہاڑی تھلی سنی ہویا پار رہا آمن نہ جانا سی سجن جے ٹھگ جگ لودی جے کابرا نے بابر جے جابرا نے سنیا کرانا سی. شبد ویکھو کیسے پاپورت کل کے پرندے ٹگ رباب سی منگائی پہلا آپ ہی سکھایا ہن کی سکھایا انہوں راگ گاؤنا آتا سی پر کیرتن کرنا نہیں سی آتا. اج بھاوے سے کہنے راگی سنگھ پر گرمخو گرو گھر کیرتنیے نے راگی تا بڑے مل جان گے ہندوستان راگ گاؤن والے بڑے نے پر راگ لے کے رب نو گاؤن والے کیرتنی ہوتے کیرتن کرنے والے. شبد اسی ورتنے راگی ਰਾਗ ਦਾ ਗਵਈਆ ਹੀ ਰਾਗੀ ਹੈ। ਬਾਬੇ ਤੋਂ ਪਹਿਲਾਂ ਵੀ ਰਾਗੀ ਬਣੇ ਨੇ, ਪਰ ਬਾਬੇ ਨੇ ਰਾਗੀਆਂ ਵਿੱਚੋਂ ਕੀਰਤਨੀਏ ਪੈਦਾ ਕੀਤੇ ਸਨ, ਕੀਰਤੀ ਕਰਨ ਵਾਲੇ। ਹਜ਼ੂਰ ਨੇ ਘਰ ਤੇ ਫਿਰੰਦੇ ਤੇ ਇੱਕ ਰਬਾਬ ਸੀ ਮੰਗਾਇਆ, ਪਹਿਲਾਂ ਆਪ ਹੀ ਸਿਖਾਇਆ ਉਹਨੂੰ, ਆਉਂਦਾ ਨਾ ਵਜਾਉਣਾ ਸੀ, ਉਹਦਾ ਤਾਂ ਕੁਝ ਦਰ ਕੁਝ ਕੀ ਕੰਮ ਗਾਉਣਾ, ਪਰ ਉਹਨੂੰ ਕੀਰਤਨ ਸਿਖਾਇਆ। ਦੋ ਬਚਨ ਕਹਿ ਸਨ, ਇੱਕ ਤਾਂ ਆਪਣੀ ਪੋਸ਼ਾਕ ਦਿੱਤੀ, ਜਦੋਂ ਉਹਨੇ ਕਿਹਾ ਜਜਮਾਨ ਅੱਜ ਟੇਕਰਾ ਤੇਰੇ ਬਾਪੂ ਤੋਂ ਮੰਗਿਆ, ਅੱਜ ਤੇਰਾ ਵਿਆਹ ਸ਼ਾਦੀ ਹੋਈ, ਅੱਜ ਜਜਮਾਨ ਤੇਰੇ ਤੋਂ ਮੰਗਦਾ ਤੇਰਾ ਡੂੰ। ਕਹਿਣ ਲੱਗੇ ਵੇ ਮਰਦਾਨਿਆ ਕੁਛ ਮੰਗ। ਕਹਿਣ ਲੱਗਾ ਅੱਜ ਕੱਪੜੇ ਬੜੇ ਸੋਹਣੇ ਨੇ, ਆਪਣਾ ਡੋਲਾ ਦੇ ਦੇ। ਤੇ ਮੰਗਦੇ ਨਹੀਂ ਹੁੰਦੇ ਸਨ ਕੱਪੜੇ ਦੇ ਦਿਓ, ਅੰਨ ਦੇ ਦਿਓ। ਬਾਬੇ ਨੇ ਚੋਲਾ ਦਿੱਤਾ, ਕਹਿਣ ਲੱਗੇ ਪਾ ਮੇਰੇ ਸਾਹਮਣੇ। ਜਦੋਂ ਪਾ ਲਿਆ, ਬਾਂਹ ਪਕੜ ਕੇ ਕਹਿੰਦੇ ਨੇ ਮੇਰਾ ਚੋਲਾ ਪਾ ਕੇ ਗੱਲ ਚੇਤੇ ਰੱਖੀ, ਮੈਂ ਰੱਬ ਤੋਂ ਬਿਨਾਂ ਕਿਸੇ ਬੰਦੇ ਅੱਗੇ ਝੋਲੀ ਨਹੀਂ ਕੱਢਦਾ ਹੁੰਦਾ। ਚੋਲਾ ਜੀ ਸਦਕੇ ਪਾ, ਪਰ ਦਰ ਦਰ ਤੇ ਝੋਲੀ ਨਾ ਅੱਡੀ, ਕਿਉਂਕਿ ਇਸ ਝੋਲੇ ਦੀ, ਇਸ ਚੋਲੇ ਦੀ ਝੋਲੀ ਸਿਰਫ ਰੱਬ ਅੱਗੇ ਅੱਡੀ ਜਾਂਦੀ। ਕੱਲ ਕੇ ਫਿਰੰਦੇ ਤੇ ਇੱਕ ਰਬਾਬ ਸੀ ਮੰਗਾਇਆ, ਪਹਿਲਾਂ ਆਪ ਹੀ ਸਿਖਾਇਆ ਉਹਨੂੰ, ਆਉਂਦਾ ਨਾ ਵਜਾਉਣਾ ਸੀ। ਚਾਰੇ ਕੁੰਡੀ ਤਾਰ ਵੱਜੀ ਜੰਗਲੀ ਪਹਾੜੀ ਥਲੀ, ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ। ਸੱਜਣ ਜੈ ਠੱਗ ਲੱਗ ਜੱਗ ਲੋਧੀ ਜੈ ਕਾਬਰਾਂ ਨੇ ਬਾਬਰ ਜੈ ਜਾਬਰਾਂ ਨੇ ਸੁਣਿਆ ਤਰਾਨਾ ਸੀ। ਬਾਬੇ ਦਾ ਰਬਾਬੀ ਰੱਬ ਆਪੀ ਭਿੰਨੀ ਤਾਰ ਜੀ ਦੀ, ਮੈਂ ਤਾਂ ਇਹ ਤੁਕ ਨੁਕਤਾ ਲਿਆ। ਰੱਬ ਆਪੀ, ਆਪ ਦਰ ਹੁੰਦਾ ਪਾਣੀ, ਰੱਬ ਦਰ ਤੇ ਪਰਮਾਤਮਾ। ਕਹਿਣ ਲੱਗੇ ਤਾਰਾਂ ਤਾਂ ਬੜੀਆਂ ਵੱਜੀਆਂ, ਕਈ ਰਬਾਬ ਦੀਆਂ ਤਾਰਾਂ ਵੱਜੀਆਂ ਤੇ ਵਾਸ਼ਨਾਵਾਂ ਦੀ ਅੱਗ ਭੜਕੀ। ਜਿੱਦਣ ਮਰਦਾਨੇ ਦੀ ਰਬਾਬ ਵੱਜੀ, ਉਸ ਤਾਰ ਵਿੱਚੋਂ ਵੀ ਰੱਬ ਦੇ ਨਾਮ ਦੀ ਪਿਆਰ ਪੈਦਾ ਹੋ ਗਈ। ਬਾਬੇ ਦਾ ਰਬਾਬੀ ਰੱਬ ਆਦੀ ਭਿੰਨੀ ਤਾਰ ਜਿਹਦੀ, ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਸੀ। ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਸੀ ਉਹਨੂੰ ਕੀ, ਉਹਦਾ ਅੰਤਲਾ ਸਮਾਂ ਮੈਂ ਸਿਰਫ ਤਿੰਨ ਸਿੰਘ ਚੁੱਕੇ ਨੇ ਸਿੱਖ। ਮੈਨੂੰ ਪਤਾ ਕਈ ਵਾਰੀ ਬਾਣੀ ਦੇ ਪ੍ਰਮਾਣ ਦੇਈਦੇ ਨੇ, ਬਾਣੀ ਪੜ੍ਹਨ ਵਾਲੇ ਸਮਝਦੇ ਨੇ, ਪਰ ਜਦੋਂ ਇਤਿਹਾਸ ਦੀ ਗੱਲ ਕਰੀਏ ਤੇ ਨਾਲੇ ਚਲੋ ਆਪਣਾ ਖਜ਼ਾਨਾ ਖੋਲਿਆ ਜਾਂਦਾ। 48 ਸਾਲ ਰਬਾਬ ਵਜਾਈ ਤੇ ਜਿਸ ਵੇਲੇ ਅੰਤਲਾ ਸਮਾਂ ਆਇਆ, ਹਜ਼ੂਰ ਦੀ ਗੋਦ ਵਿੱਚ ਇਸ ਰਬਾਬੀ ਦਾ, ਇਸ ਕੀਰਤਨੀਏ ਦਾ ਸੀਸ ਸੀ। ਕੱਲਾ ਸਰੀਰਕ ਤੌਰ ਤੇ ਗੋਦ ਚ ਨਹੀਂ ਰੱਖਿਆ, ਬਾਬੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਪਣੀ ਗੋਦ ਚ ਹੀ ਬਿਠਾ ਲਿਆ। ਸ਼ਲੋਕ ਮਰਦਾਨਾ ਪਹਿਲਾ, ਗੋਦ ਦਿੱਤੀ, ਗੋਦ ਸੀਸ ਰੱਖਿਆ। ਭਾਈ ਮਨੀ ਸਿੰਘ ਲਿਖਦੇ ਨੇ, ਮੱਥੇ ਤੇ ਖੱਤ ਰੱਖਿਆ ਮਰਦਾਨੇ ਦੇ ਨੇਤਰ ਖੁੱਲੇ। 10 ਸਾਲ ਬਾਬਾ ਜੀ ਤੋਂ ਉਮਰ ਕਰਕੇ ਮਰਦਾਨਾ ਜੀ ਵੱਡੇ ਸਨ। ਨੇਤਰ ਖੋਲੇ, ਹਜ਼ੂਰ ਨੇ ਕਿਹਾ ਵੀ ਮਰਦਾਨਿਆ ਕੁਛ ਮੰਗਤਾ ਸਹੀ ਆ, ਤੂੰ ਤੁਰਨ ਲੱਗਾ, ਤੇਰੇ ਜਾਣ ਤੋਂ ਬਾਅਦ ਤੇਰੇ ਸਰੀਰ ਨੂੰ ਬ੍ਰਾਹਮਣ ਦੀ ਤਰ੍ਹਾਂ ਜਲ ਪ੍ਰਵਾਹ ਕਰਾਂ, ਖੱਤਰੀ ਦੀ ਤਰ੍ਹਾਂ ਅਗਨ ਭੇਟ ਕਰ ਦਈਏ, ਜੇ ਕਹੇ ਤਾਂ ਤੇਰੇ ਸਰੀਰ ਨੂੰ ਖਾਕ ਦੇ ਸਪੁਰਦ ਕਰ ਦਈਏ। ਅੱਖਾਂ ਪੱਟ ਕੇ ਮੁਸਕਰਾ ਕੇ ਕਹਿੰਦਾ ਵਾਹ ਬਾਬਾ, ਅਜੇ ਵੀ ਦੇਹ ਦੀਆਂ ਗੱਲਾਂ, ਅਜੇ ਵੀ ਦੇਹ ਦੀਆਂ ਗੱਲਾਂ। ਜਨਮ ਸਾਖੀ ਵਾਲਾ ਕਹਿੰਦਾ ਉਸ ਤੋਂ ਅੱਗੇ ਕਿਹਾ ਵੇ ਮਰਦਾਨਿਆ, ਮੈਂ ਚਾਹੁੰਦਾ ਤੂੰ ਸੇਵਾ ਕੀਤੀ, ਤੇਰੇ ਜਾਣ ਤੋਂ ਬਾਅਦ ਤੇਰੇ ਸਰੀਰ ਨੂੰ ਕਬਰ ਦੇ ਖਾਕ ਦੇ ਸਪੁਰਦ ਕਰਾਂ ਤੇ ਲੋਕ ਤੇਰੀ ਕਬਰ ਤੇ ਆਸ ਜਿੰਦੇ ਕਰਨਗੇ। ਕਹਿੰਦੇ ਨੇ ਬਾਬਾ ਜੀ ਦਾ ਹੱਥ ਪਕੜ ਕੇ ਘੁੱਟ ਲਿਆ ਮਰਦਾਨੇ ਨੇ, ਹੱਥ ਘੁੱਟ ਕੇ ਆਪਣੇ ਸੀਨੇ ਨਾਲ ਲਾ ਕੇ ਕਹਿਣ ਲੱਗਾ ਬਾਬਾ ਜੀ ਤਾਰ ਦਿੱਤੀ ਸਾਜੇ, ਤਾਰ ਵਜਾ ਵਜਾ ਕੇ ਚਮੜੇ ਦੀ ਕਬਰ ਚੋਂ ਤੁਸਾਂ ਬਾਹਰ ਕੱਢ ਦਿੱਤਾ, ਹੁਣ ਚਮ ਦੀ ਕਬਰ ਤੋਂ ਬਾਹਰ ਕੱਢ ਕੇ ਮਿੱਟੀ ਦੀ ਕਬਰ ਚ ਨਾ ਲੱਗਿਓ, ਉੱਥੇ ਰੱਖਿਓ ਜਿੱਥੇ ਤੇਰਾ ਵਾਸਾ ਹੋਵੇ, ਤੇਰਾ ਸਾਥੀ ਹੈ ਨਾ, ਜਿੱਥੇ ਤੂੰ ਹੋਵੇ ਉੱਥੇ ਮੈਨੂੰ ਰੱਖੀ। ਸਤਿਗੁਰੂ ਬੈਰਾਗ ਵੀ ਚਾਹੇ ਤੇ ਸੱਚਮੁੱਚ ਸਿਰ ਨੂੰ ਆਪਣੀ ਗੋਦ ਚ ਘੁੱਟ ਕੇ ਕਹਿਣ ਲੱਗੇ ਮਰਦਾਨਿਆ ਭਲੀ ਬਸਤ ਮੰਗੀ, ਜਿੱਥੇ ਮੇਰਾ ਵਾਸਾ ਉੱਥੇ ਤੇਰਾ ਵਸ। ਅੱਜ ਵੀ ਜਦੋਂ ਗੱਲ ਚੱਲਦੀ ਹੈ ਬਾਬੇ ਨਾਨਕ ਨਾਲ, ਅਸੀਂ ਮਰਦਾਨੇ ਨੂੰ ਬਾਬਾ ਭਾਈ ਸਾਹਿਬ ਜੀ ਨੂੰ ਕਦੇ ਨਹੀਂ ਭੁੱਲਦੇ। ਹੁਣ ਗਏ ਤਾਂ ਉਹ ਵੀ ਜਾਣਾ ਆਪਾਂ ਸਾਰਿਆਂ ਨੇ ਬਾਹਰੀ ਸਾਰਿਆਂ ਦੀ ਨਿਸ਼ਚਿਤ ਕਹਿ ਮੇਰੇ ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਕਹਿਣ ਲੱਗੇ ਰਾਣਾ ਰਾਓ ਨਾ ਪੋਰ ਹੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਰ ਧੀ ਕਿਸੇ ਨੇ ਰੋਕਿਆ ਜਿਹੜੀ ਬੇਨਤੀ ਆਰੰਭਤਾ ਚ ਕੀਤੀ ਸੀ ਜਨਮ ਦੇ ਪਹਿਲਾ ਸਵਾਸ ਹੀ ਮੌਤ ਦਾ ਪਹਿਲਾ ਸਿਰਾ ਹੈ ਮੌਤ ਤਾਂ ਅਖੀਰ ਵਿੱਚ ਹੈ ਕਦਮ ਤਾਂ ਪਹਿਲੇ ਵੱਧ ਗਏ ਸ਼ਾਇਦ ਇਹ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਭਗਤਾਂ ਦੀ ਬਾਣੀ ਹਜ਼ੂਰ ਨੇ ਲਿਖੀ ਤੇ ਪਹਿਲਾ ਸ਼ਬਦ ਕਬੀਰ ਜੀ ਦਾ ਲਿਖਿਆ ਤੇ ਮਾਈ ਗੋਦ ਚ ਲਾਏ ਬੱਚੇ ਨੂੰ ਲਾਣ ਕਰਕੇ ਕਹਿੰਦੀ ਸੀ ਅੱਜ ਦੇ ਦਿਨ ਮੇਰਾ ਪੁੱਤਰ ਹੋਇਆ ਅੱਜ ਮੇਰਾ ਪੁੱਤਰ 5 ਸਾਲ ਦਾ ਹੋ ਗਿਆ ਹੱਸ ਕੇ ਕਹਿਣ ਲੱਗੇ ਮਾਂ ਸਿਰਫ ਤੈਨੂੰ ਪੁੱਤਰ ਦਾ ਜਨਮ ਦਿਸਦਾ ਪਿਆ ਝਾਤੀ ਮਾਰ ਤੇਰੇ ਸਿਰ ਤੇ ਖਲੋਤੀ ਮੌਤ ਹੱਸ ਕੇ ਕਹਿੰਦੀ ਹੈ ਨਹੀਂ ਇਹ 5 ਸਾਲ ਛੋਟਾ ਹੋ ਗਿਆ ਮੈਂ 5 ਸਾਲ ਘਟਾ ਦਿੱਤੇ ਨੇ ਮੇਰੇ ਕੋਲ ਆਉਣ ਲੱਗਿਆ 5 ਸਾਲ ਹੁਣ ਕੱਢ ਚੁੱਕੇ ਬਾਬਾ ਜੀ ਨੇ ਉੱਥੇ ਬਾਣੀ ਵਿੱਚ ਜਨਮ ਵਿੱਚ ਮੌਤ ਦੀ ਗੱਲ ਕੀਤੀ ਕਹਿਣ ਲੱਗੇ ਜਨਮੀ ਜਾਣਤ ਸੁੱਧ ਬੜਾ ਹੋਦ ਹੈ ਸਭ ਕੋਈ ਆਈ ਬਾਰੀ ਹੈ ਜਨਮੀ ਜਾਣਤ ਸੁੱਧ ਬੜਾ ਹੋਦ ਹੈ ਇਤਨਾ ਕੋ ਨਾ ਜਾਣੇ ਕਿਸੇ ਨੂੰ ਕੀ ਪਤਾ ਕਿਸੇ ਨੂੰ ਕਹਿ ਦਿਓ ਹਾਂ ਕਦੀ ਜੰਮਦਿਆਂ ਨੇ ਕਿਸੇ ਮੌਤ ਦੀ ਗੱਲ ਸੁਣਨੋ ਅਸੀਂ ਤਿਆਰ ਨਹੀਂ ਤਿਆਰ ਤਾਂ ਗੱਲ ਛੱਡੋ ਕਿ ਕਿਤੇ ਸਾਹਮਣੇ ਅਰਤੀ ਉੱਠਦੀ ਹੋਵੇ ਲੋਕ ਨਿਆਣਿਆਂ ਨੂੰ ਅੰਦਰ ਡੱਕ ਦਿੰਦੇ ਆਪ ਅੱਖਾਂ ਬੰਦ ਕਰ ਦਿੰਦੇ ਨੇ ਕਿ ਨਿਆਣਿਆਂ ਨੂੰ ਅੰਦਰ ਡੱਕਣ ਨਾਲ ਅੱਖਾਂ ਬੰਦ ਕਰਨ ਦੇ ਨਾਲ ਮੌਤ ਦੀ ਵਾਰੀ ਟਲ ਜਾਏਗੀ ਕਿ ਮੌਤ ਨੇ ਟਲ ਜਾਣਾ ਹੈ ਜੇ ਕਬੂਤਰ ਅੱਖਾਂ ਬੰਦ ਕਰਕੇ ਬੈਠਾ ਹੋਵੇ ਤੇ ਇਹ ਕਹੇ ਕਿ ਬਿੱਲੀ ਸਾਹਮਣੇ ਦਿਸਦੀ ਹੈ ਮੈਂ ਅੱਖਾਂ ਬੰਦ ਕਰ ਲਈਆਂ ਮੈਨੂੰ ਨਹੀਂ ਦਿਸਦੀ ਤੈਨੂੰ ਨਹੀਂ ਦਿਸਦੀ ਪਰ ਬਿੱਲੀ ਨੂੰ ਤੇ ਤੂੰ ਦਿਸ ਲਈ ਪਿਆ ਨਾ ਸਾਡੇ ਗੱਲਾਂ ਟਾਲਣ ਦੇ ਨਾਲ ਮੌਤ ਨੇ ਟਲਣਾ ਨਹੀਂ ਹਜ਼ੂਰ ਨੇ ਬਾਣੀ ਵਿੱਚ ਕਿਹਾ ਜਗਨੀ ਜਨ ਸੁਤ ਬੜਾ ਹੋਦਾ ਹੈ ਇਤਨਾ ਕੂ ਨਾ ਜਾਣੇ ਜੇ ਦਿਨ ਦਿਨ ਅਵਧ ਘੱਟ ਦਿਖੈ ਦਿਨ ਦਿਨ ਅਵਧ ਘੱਟ ਦਿਖੈ ਮੋਰ ਮੋਰ ਕਰ ਮੇਰਾ ਮੇਰਾ ਕਹਿ ਕੇ ਅਧਿਕ ਲਾਡ ਧਰ ਪੇਟ ਦਿਖੀ ਜਮਰਾਓ ਕਸੈ ਜਮਰਾਓ ਕਸੈ ਮੌਤ ਹੱਸਦੀ ਏ ਤੇ ਕਹਿੰਦੀ ਹੈ ਤੇਰਾ ਨਹੀਂ ਇਹ ਮੇਰਾ ਕਿੰਨੇ ਕੁ ਦਿਨ ਤੱਕ ਮੇਰਾ ਮੇਰਾ ਕਹਿ ਪੇਖਤ ਹੀ ਜਮਰਾਓ ਕਸੈ ਜਮਦੂਤ ਹੱਸਦਾ ਕੇ ਵੇਖ ਕੇ ਦੇਖੋ ਵਾਰੀ ਕਦੀ ਕਿਸੇ ਦੀ ਤਲੀ ਨਹੀਂ ਆਪਣੀ ਵਾਰੀ ਆਪ ਜਾਣਾ ਪੈਣੀ ਬਾਕੀ ਦੂਰ ਦੀ ਗੱਲ ਮੌਤ ਤਾਂ ਬਾਅਦ ਵਿੱਚ ਸਰੀਰ ਬਿਮਾਰ ਹੋ ਜਾਏ ਬੁਖਾਰ ਚੜ ਜਾਏ ਰੋਗ ਲੱਗ ਜਾਏ ਜਿਤਨੇ ਮਰਜ਼ੀ ਘਰ ਦੇ ਜੀ ਕੋਲ ਅਥਰੂ ਸੱਤੀ ਜਾਣ ਪਰ ਕਿਸੇ ਘਰ ਦੇ ਜੀ ਕੋਲ ਉਹ ਤਾਕਤ ਨਹੀਂ ਕਿ ਰੋਗੀ ਦੀ ਪੀੜਾ ਨੂੰ ਹਰ ਕੇ ਕਹਿ ਲਿਆ ਤੈਨੂੰ ਇੰਨੇ ਤੂੰ 2 ਦਿਨ ਬਾਹਰ ਘੁੰਮ ਕੇ ਆ ਜਾ ਤੇਰੀ ਬਿਮਾਰੀ ਦੀ ਥਾਂ ਮੈਂ ਮੰਜੀ ਤੇ ਪੈ ਜਾਵਾਂ ਨਹੀਂ ਰੋ ਸਕਦੇ ਨੇ ਅਥਰੂ ਡੋਲ ਸਕਦੇ ਨੇ ਪਰ ਕਿਸੇ ਦੀ ਵਾਰੀ ਕਦੇ ਕੋਈ ਮਰ ਨਹੀਂ ਸਕਦਾ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਕਹਿਣ ਲੱਗੇ ਦੇਖ ਇਸ ਵਾਰੀ ਨੇ ਟਲਣਾ ਵੀ ਨਹੀਂ ਤੇ ਅਸੀਂ ਜਿਸ ਦਿਨ ਬਾਬਾ ਜੀ ਦੇ ਸਲੋਕ ਸ਼ੁਰੂ ਕੀਤੇ ਸਨ ਉਸ ਦਿਨ ਪਹਿਲਾ ਸਲੋਕ ਇਹ ਪੜ੍ਹਿਆ ਸੀ ਕਿ ਵਾਰੀ ਨਹੀਂ ਟਲਣੀ ਜਿਤ ਦਿਹਾੜੈ ਧਨ ਵਰੀ ਵਰੀ ਦਾ ਅੱਖਰੀ ਅਰਥ ਹੈ ਪਰਨਾਈ ਜਾਏਗੀ ਵਿਆਹੀ ਜਾਏਗੀ ਜਿਸ ਦਿਨ ਇਸ ਜਿੰਦ ਨੂੰ ਧਨ ਦਰ ਤੇ ਇਸਤਰੀ ਜਿਤ ਦਿਹਾੜੈ ਧਨ ਵਰੀ ਸਾਏ ਲੈ ਲਿਖਾਏ ਵਾਰੀ ਆਪੋ ਆਪਣੀ ਸਾਏ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਅਜੇ ਸਲੋਕ ਹੈ ਨਾ ਦੋ ਦੀਵੀ ਬੁਲੰਦਿਆਂ ਮਲਕ ਬਹਿਠਾ ਆਏ ਜਿਤ ਦਿਹਾੜੇ ਧਨ ਵਰੀ ਸਾਏ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ ਜਿੰਦ ਨਮਾਣੀ ਕੱਢੀਏ ਹੱਡਾਂ ਕੂਕੜਕਾਏ ਸਾਏ ਲਿਖੇ ਨਾ ਚੱਲਣੀ ਲਿਖੇ ਨਾ ਚੱਲਣੀ ਸਭ ਕੋਈ ਆਈ ਵਾਰੀ ਹੈ ਸਾਏ ਲਿਖੇ ਨਾ ਚੱਲਣੀ ਜਿੰਦੂ ਕੁ ਸਮਝਾਏ ਜਿੰਦ ਬਹੁਤੀ ਮਰਨ ਵਰ ਲੈ ਜਾਸੀ ਪਰਨਾਏ ਆਪਣ ਹੱਥੀ ਜੋਲ ਕੇ ਕਹਿ ਗੱਲ ਲੱਗੈ ਤਾਏ ਸ਼ਾਇਦ ਉਦੋਂ ਅਰਥ ਕੀਤੇ ਸਨ ਪਰ ਮੈਂ ਇੱਥੇ ਥੋੜਾ ਜਿਹਾ ਅੱਜ ਫਿਰ ਰੁਕਣਾ ਚਾਹੁੰਦਾ ਸ਼ਬਦ ਕਹਿ ਸ਼ਬਦ ਕਦੀ ਵੀ ਪੁਰਾਣਾ ਨਹੀਂ ਹੁੰਦਾ ਗੱਲ ਮੌਤ ਦੀ ਤੇ ਉਦਾਹਰਨ ਵਿਆਹ ਦੀ ਰੋਜ਼ ਅਸੀਂ ਸ਼ਬਦ ਇੱਕ ਪੜ੍ਹਨੇ ਆ ਸੰਬਦ ਸਾਹਾ ਲਿਖਿਆ ਵਾਰੀ ਆਪੋ ਆਪਣੀ ਸੰਬਦ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣ ਅਸੀਂ ਸਰੀਆਂ ਜੋ ਹੋਵੇ ਸਾਹਿਬ ਸੋ ਮੇਲ ਘਰ ਘਰ ਇਹੋ ਪਹੁੰਚਾ सदने नित पवन सदन खारा सिमरिया नानक से देह आवा। थोड़ा जे इतने रुकी साह ते मौत, बरात लाड़ा ते मौत, बहुती ते जिंद, अपन हथी जोड़ के ये की शब्द ने? ये साडा पेंडू कल्चर है, खास करके पंजाब का। बच्ची जवान होवे उहदे दी घर मापे लभ दे सन, बार लभना घर बार लभ जाना पहला सालां भर केवल मंगनी रहनी, कहना असीं मन जरूर चले हां मुंडे नूं, इह शब्द वरदे सन, पर विआह नूं इन्ने साल पै जाने। आखिर जिन्हों वेख आए ने, जिदी तली ते 100 रुपया रख आए ने, चेते रखियो साल भी निकल जाने ने, विआह वाला दिन आउण वाला है। साल लंघ गए, मिगी ना आया, मिगी ना आ गया, भोचा चला गया, परत के की होया? दिन आउण तो पहला कुड़ी नूं माइये पाया गया, बच्ची नूं केशां च तेल पाया, सुहाग दे खुशी दे गीत गाए, कोई रोया कोई खसिया। पर जिस वेले विआह होया, उस वेले विआह ते मौत दोनों नूं सामने रख के देखो प्यारियो। यही कारण मैं बेनती करना कि पहला बाणी विच घोड़ियां ने, परत के बाणी विच अलाणियां ने। इहदा मतलब देवे जिस घर विच घोड़ियां गाईयां गईयां, चेते रखी उस मुंडे दीयां अलाणियां भी भरियां जाणियां। समां नेड़े आया, विआह वाला दिन आया, माइये पा दिता, फल के मैं ते उदो कपड़े नैन लैके चली गई। ते याद रखियो जो मौत होंदी है वो भी कपड़े की लागी लैके चला जाता, फर्क है ना। स्याणे लोग मानते ने कि तीन नहाने ने बंदे दे, पहला दाई ने नवाया, दूजा लागी नाई ने नवाया, ते तीसरा बाबे भाई ने नवाया। तीन ही ने ना जमया सी, दाई नवाण आ गई, विआह होया ते नाई नवाण आ गया। ते प्यारे जिदन तुर लगा उदन बाबे नूं आवाज मारी, स्नान करान लगे, कोल खलोया। हुण ओह भी बस्तर लागी लै गया, ओह भी बस्तर लागी लै गया। बाबा जी कहिंदे ने कि देखो हुण तैयारी कीती, जिवें बच्ची नूं तोरने आ कि पहला भरा ही डोली चुकदे सन, एक बारी मोढ़े ते उन्हां चुक के घरों बाहर जाना, परत के कहार लगदे सन। कह लगे जदों मौत आई सब तो पहला मोढ़ा भी भरा ही लाते ने, भरावां तो बाद फिर दूजे रिश्तेदार मोढ़ा लाते, डोली नूं भी मोढ़ा भरा ते अर्थी नूं भी मोढ़ा भरा। फिर फर्क है, डोली घरों बाहर ले जा के पिंडों थोड़ी दूर ले जा के रख देनी, फिर कहना एक बारी सारे मिल लो, असी पिंडा शब्द वरतने प्यार दे दो, यही सी ना। तुर लगी है गले मिलो, इनू धी नू प्यार दे दो, एक एक ने प्यार देना, एक एक दे गले लग के उन्हें मिलना, रोना बैराग विच। मेरे बाबा जी ने बाड़ी च क्या कह लगे, दुनिया के लोगो देखो इथे लाड़ा व्याण आया ते भरावां ने डोली चुकी, पिंड तो बाहर गले मिले ते प्यार दिता, धी रोई। पर नाल कहिंदे ने कोई बात नहीं, अपने घर चलीए, कल फेरा पाण जरूर आएगी। कहिंदे ने डोली विच बैठी हुई ते फेरा पाण आउंदी है, जिन्हां दीआं अर्थियां उठ जाण उह कदी फेरा पाण वी नहीं आउंदा। यह सच है, दोनों की रीत इको जी, घरों अर्थी चुकने आ, भरा चुकदे ने, पिंडों बाहर रखी जाती है, भावे गुरमत की मर्यादा नहीं, पर फिर भी समझन लई धी की डोली उठे ते भरा भैणा मापे गले लगते ने। ते जदों घर च किसी की अर्थी उठती है ते बाहर रख के कहने अखीर वाले दर्शन कर लो, बस्तर चुकते ने, बस फर्क इन्ना कि धी की डोली जाती है परत के फेरे पाती है, नहीं प्यारे जिदी अर्थी उठ जाए ओदे परत के खड़िया की मोती लैके किसी पासे कोई जाता वह घर च कभी फेरे नहीं पाते। अपनी बारी है, गुरु जी ने वचन किए, जित दिहाड़ा धन वरी साहे लै लिखाए, मलक जे कन्नी सुनी दा मूंह दिखाले आए, जिंद जमानी कढ़ी है खड्डा कड़काए, साहे निके न चलदी जिंदू को समझाए, जिंद बहुती मरण वर लै जासी परनाए, ਆਪਣ ਖੱਤੀ ਚੋਲ ਕੇ ਕਹਿ ਗੱਲ ਲੱਗਾ ਤਾਏ। ਬਾਬਾ ਜੀ ਨੇ ਬਾਣੀ ਚ ਕਿਹਾ ਰੋਜ਼ ਪੜ੍ਹਨੇ ਸੰਬੰਧ ਸਾਹਾ ਲਿਖਿਆ ਮਿਲਕਰ ਪਾਓ ਤੇਲ ਦਿਓ ਸੱਜਣ ਅਸੀਸਰੀਆਂ ਜੋ ਹੋਵੇ ਸਾਹਿਬ ਸਿਉ ਮੇਲ ਕਿੰਨੇ ਅਸੀਸਾ ਦਿਓ। ਵਾਰੀ ਆਉਂਦੀ ਪਈ ਏ ਮੇਰੇ ਇਕੱਲੇ ਦੀ ਨਹੀਂ। ਕਹਿਣ ਲੱਗੇ ਪਿਆਰਿਓ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਰੋਜ਼ ਵਾਰੀ ਦੇ ਸੱਦੇ ਪੈਂਦੇ ਨੇ ਸੱਦਣ ਖਾਰਾ ਸਿਮਰੀਏ। ਵਾਰੀਆਂ ਦੇਣ ਵਾਲੇ ਨੂੰ ਚੇਤੇ ਕਰੋ ਦੂਜੀਆਂ ਵਾਰੀਆਂ ਤਾਂ ਦਿੱਤੀਆਂ ਜਾ ਸਕਦੀਆਂ। ਜੀ ਮੇਰੇ ਮਨ ਚ ਸਵੇਰ ਦਾ ਸ਼ਲੋਕ ਚੱਲ ਰਿਹਾ ਸੀ ਅਖੰਡ ਪਾਠ ਸਾਹਿਬ ਕਰਨੇ ਆ ਕਹਿੰਦੇ ਮੇਰੀ ਵਾਰੀ ਤੂੰ ਦੇ ਦੇ ਪਾਣੀ ਲਾਉਂਦੇ ਸਨ ਕਹਿਣਾ ਅੱਜ ਵਾਰੀ ਤੂੰ ਵਾਲਿਆ ਤੇਰੀ ਵਾਰੀ ਮੈਂ ਵਾਲਾਂਗਾ। ਇਹ ਜੋਗ ਮੈਨੂੰ ਇਸ ਵਾਰੀ ਮੈਨੂੰ ਦੇਣ ਦੇ ਵਾਹ ਲੈਂਦੇ ਕੱਲ ਨੂੰ ਤੇਰੀ ਵਾਰੀ ਮੈਂ ਦੇ ਦਿਆਂਗਾ। ਨਿਆਣੇ ਮੀਤੀ ਖੇਡਦਿਆਂ ਵਾਰੀ ਦਿੰਦੇ ਨੇ ਇੱਕ ਦੂਜੇ ਦੀ। ਦੁਨੀਆਂ ਦੀ ਹਰ ਚੀਜ਼ ਦੀ ਵਾਰੀ ਬਦਲੀ ਜਾ ਸਕਦੀ ਹੈ ਪਰ ਮੌਤ ਦੀ ਵਾਰੀ ਕੋਈ ਨਹੀਂ ਬਦਲ ਸਕਦਾ। ਇਹ ਜਿਸ ਦੀ ਆਈ ਵਾਰੀ ਉਸਨੇ ਚੱਲਣਾ ਕਹਿ ਇਸੇ ਨੂੰ ਬਾਬਾ ਜੀ ਨੇ ਬਾਣੀ ਵਿੱਚ ਕਹਿਣ ਲੱਗੇ ਜਿਨ ਕੀ ਚੇਰੀ ਦਰਗਹਿ ਪਾਟੀ ਤਿੰਨਾ ਮਰਨਾ। ਭਾਈ ਹਜ਼ੂਰ ਨੇ ਅੱਜ ਦੇ ਜਿਹੜੇ ਅੰਮ੍ਰਿਤ ਬਚਨ ਕਹੇ ਇਹਨਾਂ ਸਲੋਕਾਂ ਦੇ ਭਾਵ ਅਰਥ ਨੂੰ ਸਮਝਿਓ। ਮੈਂ ਆਰੰਭਤਾ ਵਿੱਚ ਇੱਕ ਬੇਨਤੀ ਕੀਤੀ ਮੌਤ ਭਵਿੱਖ ਦਾ ਨਾਮ ਨਹੀਂ ਮੌਤ ਵਰਤਮਾਨ ਦਾ ਨਾਮ ਹੈ। ਸੂਰਜ ਉੱਗਦਾ ਹੈ ਕਾਹਦੇ ਵਾਸਤੇ ਡੁੱਬਣ ਵਾਸਤੇ। ਸ਼ਾਇਦ ਤਾਂ ਹੀ ਪੰਜਾਬੀ ਦੇ ਕਵੀ ਨੇ ਕਿਹਾ ਸੀ ਚੜਿਆ ਸੀ ਜੋ ਸੂਰਜ ਬਟਾਲਵੀ ਚੜਿਆ ਸੀ ਜੋ ਸੂਰਜ ਉਸ ਡੁੱਬਣਾ ਸੀ ਜ਼ਰੂਰ। ਕੋਈ ਝੂਠ ਕਹਿ ਰਿਹਾ ਪੱਛਮ ਨੇ ਮਾਰਿਆ ਜਿਹੜਾ ਚੜਿਆ ਸੀ ਉਹਨੇ ਉਤਰਨਾ ਨਹੀਂ ਜਿਹੜਾ ਉੱਗਿਆ ਉਹਨੇ ਪਕੜਾ ਨਹੀਂ ਜਿਹੜਾ ਉਪਜਿਆ ਹੈ ਉਹਨੇ ਵਿਲਸਣਾ ਨਹੀਂ। ਬਾਬਾ ਜੀ ਨੇ ਬਚਨ ਕੀਤੇ ਕਹਿਣ ਲੱਗੇ ਪਰਿਦਾ ਖਿੰਥੜ ਖਿੰਥੜ ਮੇਖਾਂ ਅਗਲੀਆਂ ਅਕਰੀਅਤ ਫਰੀਦਾ ਮਨ ਨੂੰ ਸਮਝਾਉਣ ਲਈ ਕਿ ਪਰੀ ਖਿੰਥੜ ਸ਼ਬਦ ਬਣਿਆ ਖਿੰਥਾ ਦੇ ਖਿੰਥਾ ਦਰ ਤੇ ਗੋਦਲੀ। ਪੁਰਾਣੇ ਸਮੇਂ ਫਕੀਰ ਆਪਣੇ ਤਨ ਤੇ ਸੋਹਣੀਆਂ ਪੁਸ਼ਾਕਾਂ ਨਹੀਂ ਸਨ ਪਾਉਂਦੇ ਗੋਦਲੀਆਂ ਪਾਣੀਆਂ ਪੁਰਾਣੇ ਕੱਪੜੇ ਪਾਣੇ ਕਿਉਂ। ਆ ਗੋਰਖ ਨੇ ਕਰੀਬ ਚਲਾਈ ਸੀ ਚੇਲਿਆਂ ਨੂੰ ਕਿਹਾ ਮੇਰਾ ਚੇਲਾ ਬੰਨ ਵਾਲਾ ਘਰ ਘਰ ਮੰਗ ਕੇ ਖਾਏ ਰਾਜੇ ਦਾ ਪੁੱਤਰ ਹੋਵੇ ਪਰ ਪੁਸ਼ਾਕਾਂ ਕੀਮਤੀ ਨਹੀਂ ਗੋਦਲੀਆਂ ਪਾਏ ਹੱਥ ਵਿੱਚ ਖੱਪਰ ਰੱਖੇ ਕਿਉਂ। ਜਿਸ ਦਿਨ ਉਹਨੇ ਚੀਜ਼ ਦਿੱਤੀ ਉਸ ਦਿਨ ਮਾੜੀ ਨਹੀਂ ਸੀ ਨਿੰਦਣ ਵਾਲੇ ਪਾਸੇ ਨਹੀਂ ਆਪਾਂ ਤੁਰਨਾ ਉਹਦੇ ਚੋਂ ਕੁਝ ਗੁਣ ਲੈ ਲਈਏ ਤੇ ਬਾਬਾ ਜੀ ਨੇ ਲੈ ਕਹਿਣ ਲੱਗੇ ਮੁੰਡਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਬਕੂਦ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਗੰਡਾ ਪ੍ਰਤੀਤ ਕੀ ਗੁਣ ਨਹੀਂ ਵਿੱਚੋਂ ਕੱਢਣਾ ਕਿਉਂ ਦਿੱਤੀ ਸਵਾਹ। ਕਹਿਣ ਲੱਗੇ ਪਿੰਡੇ ਤੇ ਸਵਾਹ ਮਲ ਇਹ ਇਸ ਕਰੇ ਦਾ ਭਾਵ ਇਹ ਨਾ ਸਮਝਿਓ ਵੀ ਭਾਈ ਸਾਹਿਬ ਅੱਜ ਕਹਿ ਗਏ ਸਨ ਤੇ ਉਹ ਕਰੋੜਤਾ ਕਰ ਗਿਆ ਸਵਾਹ ਮਲ ਦੀ। ਮੈਂ ਬੇਨਤੀ ਕਰ ਰਿਹਾ ਕੋਈ ਵੀ ਲਹਿਰ ਪੈਦਾ ਹੁੰਦੀ ਏ ਉਹਦਾ ਆਗੂ ਕੁਛ ਨਾ ਕੁਛ ਆਪਣੇ ਦਿੱਤੇ ਹੋਏ ਜਿਹੜੇ ਚਿੰਨ੍ਹ ਨੇ ਉਹਨਾਂ ਵਿੱਚੋਂ ਅੰਦਰ ਨੂੰ ਚਲਾਉਣ ਦਾ ਯਤਨ ਕਰਦਾ। ਸਮੇਂ ਦੇ ਨਾਲ ਇਕੱਲੇ ਚਿੰਨ੍ਹ ਰਹਿ ਜਾਂਦੇ ਨੇ ਅੰਦਰ ਦੀ ਕੀਮਤ ਗਵਾ ਜਾਂਦੀ। ਉਹਨੇ ਸਵਾਹ ਦਿੱਤੀ ਇਸ ਕਰਕੇ ਰਾਜਕੁਮਾਰਾਂ ਦੇ ਪੁੱਤਰ ਹੋ ਸਰੀਰ ਤੁਹਾਡੇ ਬੜੇ ਸੋਹਣੇ ਨੇ ਸ਼ਹਿਜ਼ਾਦੇ ਹੋ ਤੇ ਮੈਂ ਜਿਉਂਦੇ ਜੀ ਤੁਹਾਡੇ ਪਿੰਡੇ ਤੇ ਸਵਾਹ ਮਲ ਕੇ ਇਹ ਦੱਸਣਾ ਚਾਹੁੰਦਾ ਵਾਂ ਕਿ ਚਮੜੀ ਦਾ ਮਾਣ ਨਾ ਕਰਿਓ ਇਹਨੇ ਸੜ ਕੇ ਸਵਾਹ ਹੋ ਜਾਣਾ। ਹੱਥ ਚ ਖੱਪਰ ਪਕੜਾ ਦਿੱਤਾ ਮੰਗ ਕੇ ਖਾਓ ਕਿਉਂ। ਕਹਿਣ ਲੱਗੇ ਅੱਜ ਤੀਕਰਾਂ ਤੁਸੀਂ ਸਿਰਫ ਗਰੀਬਾਂ ਨੂੰ ਭਿਖਾਰੀਆਂ ਨੂੰ ਆਕੜ ਨਾਲ ਤਰਲੇ ਕਰਦੇ ਆ ਦੇਖਿਆ ਤੇ ਆਕੜ ਨਾਲ ਤੁਸੀਂ ਕੁਝ ਦਿੰਦੇ ਰਹੇ ਹੋ ਤੁਹਾਡਾ ਹੰਕਾਰ ਮਰੇ ਕਿਸੇ ਦੇ ਬੂਹੇ ਕੇ ਖਲੋ ਕੇ ਮੰਗਣ ਦੀ ਜਾ ਸਿੱਖਿਆ ਕੁਛ ਮਤਲਬ ਸੀ ਕਿਉਂ ਦਿੱਤੀ ਖਿੰਥਾ ਖਿੰਥਾ ਦਰ ਤੇ ਗੋਦੜੀ। ਇਹਦੇ ਸ਼ਬਦ ਆਮ ਤੌਰ ਤੇ ਸਾਧਕ ਕੱਪਣੀ ਵੀ ਵਰਤਦੇ ਕੱਪਣ ਕਿਉਂ ਦਿੱਤਾ। ਕਹਿਣ ਲੱਗਿਆ ਗੋਦੜੀ ਤਨ ਤੇ ਪਾਲਾ ਤੇ ਅਕਸਰ ਉਹ ਗੋਦੜੀ ਚੋਕੀਆਂ ਸੀਣਾ ਨਹੀਂ ਸਨ ਮਾਰਦੇ ਇੱਕ ਸੀਣ ਮਾਰਨੀ ਵਿੱਚੋਂ ਬਾਹਾਂ ਬਾਹਰ ਕੱਢਦੀਆਂ ਤੁਰ ਪੈਣਾ। ਕਹਿਣ ਲੱਗੇ ਮੈਂ ਇਸ ਕਰਕੇ ਖਿੰਥਾ ਤੈਨੂੰ ਦੇਣਾ ਪਿਆ ਇਸ ਗੋਦੜੀ ਨੂੰ ਕੱਪਣ ਸਮਝ ਲੈ ਬਸ ਨੂੰ ਸਮਝੀ ਮੌਤ ਮੇਰੇ ਅੰਗ ਸੰਗ ਹੈ। ਬਾਬਾ ਫਰੀਦ ਦੇ ਸ਼ਬਦਾਂ ਵੱਲ ਆਇਓ ਕਹਿਣ ਲੱਗੇ ਫਰੀਦਾ ਖਿੰਥੜ ਮੇਖਾਂ ਖਿੰਦਰ ਦਾ ਅਰਥ ਗੋਦਰੀ, ਫਕੀਰ ਦਾ ਚੋਲਾ ਕਹਿ ਲਈਏ, ਮੇਖਾਂ, ਮੇਘ ਦਾ ਅਰਥ ਅਸੀਂ ਕੇਲਵੀ ਕਰਦੇ ਹਾਂ, ਪੈਸੇ ਵੈਸੇ ਮੇਘ ਦਾ ਅਰਥ ਹੁੰਦਾ ਬੰਨਣਾ, ਟਾਂਕਾ ਲਾਉਣਾ, ਸੀਨਾ, ਖਿੰਦਰ ਮੇਖਾਂ ਅਗਲੀਆਂ, ਅਗਲੀਆਂ ਦਾ ਅਖਰੀ ਅਰਥ ਬਹੁਤ ਜ਼ਿਆਦਾ। ਕਹਿੰਦੇ ਉਹ ਦੇਖੋ ਫਕੀਰ ਨੇ ਗੋਦੜੀ ਪਾਈ, ਜਿੱਥੋਂ ਪਾਟਣ ਲੱਗਦੀ ਉੱਥੋਂ ਉਹ ਸੀ ਲੈਂਦਾ, ਉਹਨੂੰ ਪਰਤ ਕੇ ਧਾਗੇ ਨਾਲ ਸੂਈ ਨਾਲ ਕੱਸ ਲੈਂਦਾ। ਪਰ ਕਹਿੰਦੇ ਜਿੰਦ ਨਾ ਕਾਈ ਮੇਖ, ਬਾਹਰ ਦੀ ਗੋਦੜੀ ਨੂੰ ਟਾਂਕੇ ਲਾ ਕੇ ਸੀਨ ਵਾਲਿਆ, ਜਿੰਦ ਨਾ ਕਾਈ ਮੇਖ, ਆ ਤੇਰੇ ਸਰੀਰ ਵਿੱਚੋਂ ਜਦੋਂ ਜਿੰਦ ਨਿਕਲਦੀ ਏ, ਕੋਈ ਸੂਈ ਧਾਗਾ ਦੁਨੀਆਂ ਦਾ ਐਸਾ ਨਹੀਂ ਕਿ ਜਿਹੜਾ ਜਿੰਦ ਨੂੰ ਪਰਤ ਕੇ ਇਸ ਸਰੀਰ ਵਿੱਚ ਸੀ ਸਕੇ। ਬਸ ਇੱਕ ਵਾਰੀ ਨਿਕਲ ਗਈ ਤੇ ਕਿਸੇ ਨੇ ਸਰੀਰ ਵਿੱਚ ਪਾ ਨਹੀਂ ਸਕਦਾ। ਜਿੰਦ ਨੂੰ ਕਦੀ ਕਿਸੇ ਨੇ ਸੀਂਦਿਆਂ ਨਹੀਂ ਦੇਖਿਆ। ਬਾਬਾ ਜੀ ਨੇ ਇੱਕ ਸ਼ਬਦ ਹੋਰ ਵੀ ਵਰਤਿਆ, ਅਸੀਂ ਉਹ ਸ਼ਲੋਕ ਪੜ੍ਹਦੇ ਹਾਂ, ਅੱਗੇ ਜਾ ਕੇ ਆਵੇਗਾ ਕਿ ਸਾਡੇ ਤ੍ਰੈਮਣ ਦਿਓਰੀ ਜਿੰਦ ਨਾ ਕਾਈ ਮੇਖ, ਚੱਲਾ ਪਾਣੀ ਅੰਨ, ਅੰਨ ਪਾਣੀ ਦੇ ਸਾਰੇ ਚੱਲਦੇ ਹਨ। ਸਾਡੇ ਤ੍ਰੈਮਣ ਦਿਓਰੀ ਚੱਲਾ ਪਾਣੀ ਅੰਧ, ਆਇਆ ਬੰਦਾ ਦੁਨੀ ਵਿੱਚ ਬਦ ਅਸੂਣੀ ਬੰਨ, ਮਲਕਲ ਮੌਤ ਜਾਂ ਆਪਸੀ, ਜਿੰਦ ਨਾ ਕਾਈ ਮੇਖ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜੇ ਭੰਨ, ਸਭ ਦਰਵਾਜੇ ਭੰਨਦਾ ਕੀ ਹੈ। ਕੋਈ ਬੰਦਾ ਬਾਹਰ ਬੈਠਾ ਹੋ ਸਕਦਾ, ਉਹਦੇ ਦਰਵਾਜੇ ਕਾਹਦੇ ਭੱਜ ਗਏ? ਜਿਹੜਾ ਮੈਦਾਨ ਚ ਮਰ ਗਿਆ, ਸੜਕ ਤੇ ਮਰ ਗਿਆ, ਉਹਦੇ ਦਰਵਾਜੇ ਕਿਹੜੇ? ਅਸੀਂ ਜਿੰਨੇ ਆ ਦਰਵਾਜੇ ਦਾ ਤੇ ਸਹਾਰਾ, ਜਿੰਨੇ ਆ ਓਲਾ ਬਣਾ ਕੇ ਅਸੀਂ ਕਹਿੰਦੇ ਇੰਨਾ ਰੁਪਈਆ ਕਿਸੇ ਦੀ ਪਰਵਾਹ ਨਹੀਂ, ਇੰਨੇ ਬੰਦੇ ਪਿੱਛੇ ਨੇ ਕਿਸੇ ਦੀ ਪਰਵਾਹ ਨਹੀਂ, ਇੰਨੀ ਸਰਕਾਰੇ ਦਰਬਾਰੇ ਚੱਲਦੀ ਹੈ ਕਿਸੇ ਦੀ ਕੋਈ ਪਰਵਾਹ ਨਹੀਂ। ਇਹ ਸਾਰੇ ਤਾਂ ਦਰਵਾਜੇ ਨੇ, ਧਨ ਦਾ ਦਰਵਾਜਾ, ਬਲ ਦਾ ਦਰਵਾਜਾ, ਭਰਾਵਾਂ ਦਾ ਦਰਵਾਜਾ, ਰਿਸ਼ਤੇਦਾਰਾਂ ਦਾ ਦਰਵਾਜਾ, ਵਿਦਿਆ ਦਾ ਦਰਵਾਜਾ, ਚਲਾਕੀ ਦਾ ਦਰਵਾਜਾ, ਵਿਖਾਵੇ ਦੇ ਕਰਮ ਧਰਮ ਵੀ ਦਰਵਾਜੇ ਬਣਾਈ ਬੈਠੇ ਆ। ਕਹਿਣ ਲੱਗੇ ਜਦੋਂ ਮੌਤ ਆਈ ਨਾ, ਉਹਨੇ ਸਾਰੇ ਦਰਵਾਜੇ ਚੱਕਣਾ ਚੂਰ ਕਰ ਦਿੱਤੇ, ਸਾਰੇ ਵਹਿੰਦੇ ਰਹਿ ਗਏ ਮੌਤ ਕੱਢ ਕੇ ਲੈ ਗਏ। ਇਹਦਾ ਅਰਥ ਇਹ ਵੀ ਹੈ ਸਭ ਦਰਵਾਜੇ ਭੰਨ। ਇੱਕ ਹੋਰ, ਸਾਰੀ ਤਾਂ ਦਰਵਾਜੇ ਨੇ, ਅੱਖਾਂ ਕੀ ਨੇ, ਨਾਸ਼ਕਾ ਕੀ ਹੈ, ਜੀਵ ਕੀ ਹੈ, ਨੌਂ ਦੁਆਰੇ ਕੀ ਨੇ? ਜਿਨ੍ਹਾਂ ਦਰਵਾਜਿਆਂ ਨੇ ਤੇਰੇ ਅੰਦਰ ਤਬਾਹੀ ਮਚਾਈ ਪਈ ਸੀ, ਮੌਤ ਆਈ ਉਹਨੇ ਦਰਵਾਜੇ ਭੰਨ ਕੇ ਬਾਹਰ ਕੱਢਿਆ। ਇਹਦੇ ਅਰਥ ਜਦੋਂ ਕਿਤੇ ਹੋਰ ਡੂੰਘਾਈ ਚ ਜਾਓ, ਸਾਰਿਆਂ ਬੰਦਿਆਂ ਦੇ ਪ੍ਰਾਣ ਇੱਕ ਸਥਾਨ ਤੋਂ ਨਹੀਂ ਜੇ ਨਿਕਲਦੇ, ਮੈਨੂੰ ਬਖਸ਼ ਦਿਆ ਜੇ, ਸਭ ਦਰਵਾਜੇ ਭੰਨ। ਹਰ ਇੱਕ ਦੇ ਜੀਵਨ ਅਨੁਸਾਰ ਉਹਦੇ ਸਵਾਸ ਨਿਕਲਦੇ ਨੇ। ਭਾਗਾਂ ਵਾਲੇ ਨੇ ਜਿਹੜੇ ਕਦਮ ਦਮਾਮਾ ਫੋੜ ਕੇ ਵੀ ਚਲੇ ਜਾਂਦੇ, ਕਈਆਂ ਦੇ ਨਾਸਕਾ ਰਾਹੀਂ, ਕਈਆਂ ਦੇ ਮੁੱਖ ਰਾਹੀਂ, ਕੰਨਾਂ ਰਾਹੀਂ ਵੀ ਸਭ ਹਵਾ ਨਿਕਲ ਸਕਦੀ। ਕਹਿੰਦੇ ਜਿਸ ਦਿਨ ਮੌਤ ਆਈ ਤੇਰੇ ਸਾਰੇ ਦਰਵਾਜੇ ਉਹਨੇ ਤੋੜ ਦਿੱਤੇ, ਤੇ ਭਰਾ ਕੋਲ ਬੈਠੇ ਸਨ। ਸਭ ਤੋਂ ਵੱਡਾ ਦਰਵਾਜਾ ਜਿੰਦ ਨਾ ਕਾਈ ਮੇਖ, ਮੇਖ ਦਾ ਤਾਪਾ ਸਹਾਰਾ ਕਰ ਲਈਏ, ਕੋਈ ਟਾਂਕਾ ਨਹੀਂ। ਆਇਓ ਬੰਦਾ ਦੁਨੀ ਵਿੱਚ ਬਦ ਅਸੂਣੀ ਬੰਨ, ਮਲਕਲ ਮੌਤ ਜਾਂ ਆਪਸੀ, ਸਭ ਦਰਵਾਜੇ ਪੰਨ ਭੰਨ, ਇਹਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਦ। ਭਰਾ ਦਰਵਾਜਾ ਸਨ, ਬੰਨ ਕੇ ਅੱਗੇ ਰੱਖ ਦਿੱਤਾ। ਬਾਬਾ ਜੀ ਕਹਿੰਦੇ ਆਓ ਦੇਖੋ ਲੋਕੋ ਬਾਹਰ ਨਿਕਲੋ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਕੰਨ ਨੀ ਕੰਨ, ਕੰਧੇ ਦੇ ਚਾਰ ਜਣੇ ਮੋਢਿਆਂ ਤੇ ਚੁੱਕ ਕੇ ਤੁਰ ਪਏ। ਕੋਈ ਦਰਵਾਜਾ ਬਚਾ ਸਕਿਆ? ਕੋਈ ਵੀ ਨਹੀਂ। ਕਹਿਣ ਲੱਗੇ ਫਰੀਦਾ, ਖਿੰਦਰ ਮੇਖਾਂ ਅਗਲੀਆਂ, ਕੱਪੜੇ ਦੀ ਮਿਆਦ ਪੁੱਛਣ ਵਾਲਿਆ, ਪਾਟਣਗੇ ਤੇ ਸੂਈ ਧਾਗੇ ਨਾਲ ਸੀ ਲਏਗਾ। ਜਿੰਦ ਨਾ ਕਾਈ ਮੇਖ, ਸਰੀਰ ਨੂੰ ਕੋਈ ਵੀ ਧਾਗਾ ਨਹੀਂ ਬਚਾ ਸਕਦਾ, ਗੰਢ ਨਹੀਂ ਸਕਦਾ। ਕਬੀਰ ਸਾਹਿਬ ਨੇ ਤਾਂ ਬਚਨ ਕਿਹਾ, ਕਹਿਣ ਲੱਗੇ ਕਬੀਰ ਇਹ ਤਨ ਜਾਏਗਾ, ਸਭੋ ਤਾਂ ਲਿਓ ਬਹੋਰ, ਜੇ ਦਮ ਹੈ ਤੇ ਪਰਤ ਕੇ ਲੈ ਕੇ ਦਿਖਾ, ਨਾਂਗੇ ਪਾਵੋ ਤੇ ਗਏ ਜਿਨ ਕੇ ਲਾ ਕਰੋ। ਜਿੰਦ ਨਾ ਕਾਈ ਮੇਖ, ਖਿੰਦਰ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ, ਆਪੋ ਆਪਣੀ ਵਾਰੀ। ਬਾਬਾ ਜੀ ਕਹਿਣ ਲੱਗੇ ਕੌਣ ਗਏ ਚੱਲੇ, مسائق شیخ، شیخ دا بہو وچن مسائق ہے، کہنے شیخ بھی چلے گئے، انہاں دے بڑے بھی چلے گئے، انہاں دے چیلے بھی چلے گئے، آپو اپنی واری تے دیکھو سارے ترے جاندے. بھائی ویر سنگھ ہونا نے نا ایک کوتا لکھی سی چلو چلی دی سد، پو دا مہینہ سی، ٹالی دے پتے کھڑکے، ٹالیاں آپ پنجاب دیکھ دے رہے ہیں، تے پو دے مہینے جدو پتا کھڑکیا ٹالی دا تیز ہوا چلی، ٹھنڈی ہوا نال پتا ٹانی تو زمین تے ڈگ پیا، تے کہنے ٹٹن تو پہلا انہیں ہوا نو کیا کہہ لگا اینی بے رحم نہ چل، میں تیرا کی بگاڑ رہا، کیوں میں ماں دے گلے تو توڑ کے تھلے سک نہیں پی، پیشن دے خیال ہے نا، پتا کہندا کیوں میں ماں جائے نو ماں دے گلے نو توڑ کے تھلے زمین تے رولن لگی، میں تیرا کی بگاڑ رہا. ہوا کہنے لگی گسا نہ کری، مینوں بھی تو تک کے نہ توڑدا پیا، میں نہیں کیڑی ایک تھان تے کھلوتی، جیڑی کل سا میں وہ اج نہیں، مینوں بھی تو کھچی لے جاندا ہے. تے دوجی گل تانی تو ٹوٹن لگا کیوں رولا پائی جانا، پچھلے سال تو کنا مقابلا سے تو ٹانی تے آنا سی، تے اپنے آپ پہلیاں نو کہندا سا تھان خالی کرو سانو بھی اگے آن دیو، کہنے لگے اج تیرے تو پچھلے تینوں کہندے پئے تھان خالی کرو سانو اگے آن دیو، چلو چلی دسا دینا، کسے نو اسی توڑ کے آیا، کسے نے کل نو سانو توڑ پے جانا. تاہی میرے بابا جی نے کیا شیخ ہے آتی جگنا کوئی پھر رہا، جس آسن ہم بیٹھے کیتے بیس گیا، کھنتر ویکھا اگلیاں جند نہ کائی ویکھ، واری آپ اپنی چلے مسائق شیخ. ہن اگلا بچن، وہ بچن ہے فریدا ارد سمجھ گئے ہو گئے آپ جی، بے پاٹے کپڑے سیے جا سکتے نے پر جند نہیں شریر کوئی سی سکتا. فریدا دونوں دیوی بلندیاں، دونوں اکھاں کھلیاں نے، بلدیاں پیاں نے، ملک بہیٹھا آئے، ملک دا ارتے موت دا فرشتہ، اسی جمدود کہنے ہیں اسلام وچ جڑے چار فرشتے منے نے، انہاں وچوں عزرائیل جڑا ہے وہ موت دا فرشتہ ہے، انہوں ملک بابا جی نے کہا ملک دا چودھری جڑا اپنا حق دتا ہے. دو دیوی بلندیاں، دو اکھاں کھلیاں نے، ویکھدیاں پیاں نے، ملک بہیٹھا آئے، موت دا فرشتہ آ گیا، آ کول آ کے بہ گیا. پر پیارو بہ تا ادن ہی گیا سی جدھر ماں نے جنم دتا سی، پر دس دا ادن ہی جدھر کھچ کے لے جاتا. پہلا دنیا دس دی ہے نا، سیانے لوگ ایک گل کہندے نے موت چہرہ بندہ جانتا ہے انہوں سب کچھ اکھاں نال دسدا ہے، تو دیکھ سانوں نہیں نظر آتا. آ پرسوں میں بھی شبد آنا شاید کہ ویگ کپا ہے جے تیا جے سر تیا تلاہ مندے عمل کرنے والے سبندی، جہاں بھجن بندگی کرنے والا ہے نا انہوں جان تو پہلا پتا لگ جا میں پوچھ کر جانا کہ پیارے وہ پہلے سب کچھ کہہ بس اے جنہوں آپ چل پینا. سارے لوگ کہتے ہیں کہ بندے دے سواساں دی گنڈ بج دی جنم ویلے، تے موت تو چھ مہینے پہلا گنڈ کھل جاتی. سدھ گوشت چ بچن بھی آیا پر گرمکھ نو سمجھ پی رہی ہے گنڈ کھل گئی، چلن کا ساتھ تیاری، انہوں موت اکھاں نال دستا پہ. کدی تسی دیکھو کئی بزرگ جدو موت دے دن آدھے نے بے ہوشی چ اپنے انہوں ساتھیوں آوازاں مارتے ہیں جنہوں نے بچپن دے دن گزارے، کیونکہ مردیا ہویا بندے دے سارے کرماں دی فلم ایک بار یہ اکھاں بلان دی تلے لے جائے. کئی دیکھو مردیا کہنے مینوں بچا لو مینوں مار دے پہلے کول جاؤ، اسی کہنے شدائی ہو گیا ہے کملا ہو گیا، نہیں کملا نہیں ہویا، کیتے کوئی پاپ سامنے آ رہے. ترن ویلے کتنا چنگا ہوئے تو تر لگے، کچھ نہ منگو گرمکو سربکو منگو بابا، جدن تن نو چھڈ کے جانا گرو نانک صاحب تو نال تو ہی. تے سجن نے کیا سی ਕਹਿਣ ਲੱਗੇ ਤੂੰ ਇੱਕ ਵਾਰੀ ਮੈਨੂੰ ਸੱਜਣ ਕਹਿ ਤਾਂ ਸਹੀ। ਆ ਸੱਜਣ ਤੇ ਮੋਢੇ ਤੇ ਚੁੱਕ ਕੇ ਫੂਕ ਕੇ ਆ ਜਾਂਦੇ ਨੇ, ਜਦੋਂ ਫੂਕ ਕੇ ਪਿਛਾਂ ਆ ਜਾਣਗੇ ਮੈਂ ਤੇਰੀ ਜਿੰਦ ਨਾਲ ਅੱਗੇ ਜਾਵਾਂ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਆ ਕਿੱਥੇ ਖੜੇ ਦਿਸਣ। ਮੈਂ ਇੱਕ ਉਦਾਹਰਣ ਦੇ ਕੇ ਸਮਾਪਤੀ ਕਰਨੀ ਚਾਹੁੰਦਾ। ਭਾਈ ਵੀਰ ਸਿੰਘ ਹੋਣੀ ਜਿਨ੍ਹਾਂ ਨੂੰ ਬਚਪਨ ਤੋਂ ਜਾਗ ਲੱਗੀ, ਯਤਨ ਕਰੋ ਪਿਆਰਿਓ, ਮੈਂ ਦੁਹਾਈ ਦੇਣਾ ਹੁੰਦਾ, ਆਪਣੇ ਬੱਚਿਆਂ ਨੂੰ ਤੋੜੋ, ਮੌਤ ਦੀ ਕੋਈ ਉਮਰ ਨਹੀਂ, ਉਮਰ ਮੌਤ ਦਾ ਕੋਈ ਤਕਾਜ਼ਾ ਨਹੀਂ। ਕਿੰਨਾ ਚੰਗਾ ਹੋਵੇ ਘੱਟੋ ਘੱਟ ਜੇ ਜ਼ਿਆਦਾ ਨਹੀਂ ਮਾਂ ਤੂੰ ਭੁੱਖ ਚ ਪੁੱਤਰ ਨੂੰ ਲੈ ਕੇ ਦੁੱਧ ਪਿਆਨੀ ਏ, ਇੱਕ ਜਪਜੀ ਸਾਹਿਬ ਦਾ ਪਾਠ ਉਹਦੇ ਨਾਂ ਦਾ ਕਿਉਂ ਨਹੀਂ ਕਰ ਦਿੰਦੀ ਜੇ ਉਹ ਬੋਲ ਨਹੀਂ ਸਕਦਾ, ਪਰ ਅਸਰ ਹੋਵੇਗਾ। ਰਾਤ ਨੂੰ ਸੌਣ ਲੱਗਿਆ ਇੱਕ ਸੋਹਿਲਾ ਸਾਹਿਬ ਉਹਦੇ ਨਾਂ ਦਾ ਕਿਉਂ ਨਹੀਂ ਪੜ ਲੈਂਦੀ। ਸੁੱਤੇ ਨੂੰ ਲੋਰੀ ਕਿਤੇ ਗੁਰੂ ਨਾਨਕ ਦੀ ਬਾਣੀ ਦੀ ਦੇਖ ਦੇਖ, ਤੇਰੇ ਪੁੱਤਰ ਦੇ ਚੁਗਿਰਦੇ ਮੇਰੇ ਗੁਰੂ ਨਾਨਕ ਦੇ ਸ਼ਬਦ ਦਾ ਪਹਿਰਾ ਲੱਗੇ। ਇਹਨੂੰ ਪ੍ਰੈਕਟੀਕਲ ਕਰਕੇ ਦੇਖੀ। ਭਾਈ ਵੀਰ ਸਿੰਘ ਹੋਣੀ ਉਹਨਾਂ ਦੇ ਘਰ ਪੰਜਵੀਂ ਸ਼ਾਇਦ ਪੜ੍ਹਦੇ ਸਨ, ਇੱਕ ਬਜ਼ੁਰਗ ਆਏ ਸਨ ਹੜੱਪੇ ਤੋਂ, ਦੁੱਧ ਵਰਗਾ ਚਿੱਟਾ ਦਾੜਾ ਸੀ। ਮੈਂ ਸਿਰਫ ਇਹ ਬੇਨਤੀ ਕਰਨੀ ਚਾਹੁੰਦਾ, ਕਮਾਈ ਵਾਲੇ ਨੂੰ ਪਤਾ ਮੈਂ ਤੁਰ ਜਾਂਦਾ। ਕਿਉਂ? ਕਿਉਂਕਿ ਉਹਨੇ ਜਿਹਦੇ ਨਾਲ ਸਾਂਝ ਪਾਈ ਹੈ ਨਾ, ਉਹ ਸਾਰੀ ਜਾਣਕਾਰੀ ਦੇ ਦਿੰਦਾ। ਅਸੀਂ ਸੁਣਦੇ ਵੀ ਹਾਂ ਕਿ ਫਲਾਨਾ ਮਾਂ ਕੁਛ ਤੁਰ ਲੱਗਿਆ ਪਹਿਲਾਂ ਆਹ ਕਹਿ ਗਏ। ਉਹ ਆਏ ਭਾਈ ਵੀਰ ਸਿੰਘ ਉਹਨਾਂ ਦੇ ਨਾਨਾ ਜੀ ਦੇ ਘਰ, ਭਾਈ ਸਾਹਿਬ ਆਪਣੇ ਨਾਨਾ ਜੀ ਦੇ ਘਰ ਰਹਿੰਦੇ ਸਨ, ਗਿਆਨੀ ਖਜ਼ਾਰਾ ਸਿੰਘ ਜੀ, ਬੜੇ ਗੰਭੀਰ ਟਿਕੇ ਹੋਏ ਕਮਾਈ ਵਾਲੇ ਸੱਤ ਪੁਰਸ਼ ਸਨ। ਉਹ ਬਜ਼ੁਰਗ ਉਹਨਾਂ ਦੇ ਘਰ ਆਏ ਜਾਣੂ ਸਨ, ਤੇ ਭਾਈ ਸਾਹਿਬ ਦੇ ਕਮਰੇ ਵਿੱਚ ਉਹਨਾਂ ਦਾ ਆਸਣ ਲਵਾ ਦਿੱਤਾ ਗਿਆ। ਕਹਿੰਦੇ ਜਦੋਂ ਸ਼ਾਮ ਨੂੰ ਅਸੀਂ ਪੜ੍ਹ ਕੇ ਆਏ ਸਾਡੇ ਕਮਰੇ ਚ ਆਸਣ ਸੀ, ਉਹ ਕਹਿੰਦੇ ਕਿਵੇਂ ਮੈਨੂੰ ਉਤੇਜਨਾ ਲੱਗੀ ਸਿਮਰਨ ਕਰਕੇ। ਕਮਰੇ ਚ ਆਸਣ ਸੀ, ਨਾਨੀ ਨੂੰ ਪੁੱਛਿਆ, ਕਹਿਣ ਲੱਗੇ ਪੁੱਤਰ ਤੇਰੇ ਨਾਨੀ ਦੇ ਬਹੁਤ ਕਰੀਬੀ ਇਹ ਸੱਜਣ ਨੇ, ਇਹਨਾਂ ਸਿਰਫ ਰਾਤ ਨੂੰ ਕੁਛ ਘੰਟੇ ਆਉਣਾ ਕਰਨਾ, ਦੁਪਹਿਰੇ ਦੇ ਕੀਰਤਨ ਤੇ ਚਲੇ ਜਾਣਾ, ਸਾਰਾ ਦਿਨ ਦਰਬਾਰ ਸਾਹਿਬ ਰਹਿਣਗੇ, ਪਰ ਜਿਸ ਚੀਜ਼ ਦੀ ਲੋੜ ਪਏ ਤੂੰ ਮੇਰੇ ਕੋਲੋਂ ਲੈ ਲਈ, ਇਹਨਾਂ ਦੀ ਸੇਵਾ ਕਰੀ। ਪਹਿਲਾਂ ਮਨ ਚ ਆਇਆ ਮੇਰੇ ਕਮਰੇ ਚ ਆਸਣ। ਕਹਿੰਦੇ ਸ਼ਾਮ ਨੂੰ ਆਏ ਉਹ ਸੱਜਣ, ਹੱਥ ਚ ਖੂੰਡਾ, ਸਿੱਧੀ ਦਸਤਾਰ। ਕਹਿੰਦੇ ਮੈਂ ਉਹਨਾਂ ਦਾ ਚਿਹਰਾ ਦੇਖਿਆ ਤੇ ਮੈਨੂੰ ਠੰਡ ਪਈ, ਕਿਉਂਕਿ ਉਹਨਾਂ ਦਾ ਆਭਾ ਮੰਡਲ, ਉਹਨਾਂ ਦਾ ਪੂਰਾ ਪੋਜ਼ਟਿਵ ਸੀ। ਕੋਲ ਬੈਠੇ ਰਹਿ ਰਾਜ ਸਾਹਿਬ ਜੀ ਦਾ ਪਾਠ ਕੀਤਾ ਸ਼ੁਰੂ। ਕਹਿੰਦੇ ਮੈਂ ਕੰਮ ਕਰਦਾ ਸਾਂ ਸਕੂਲ ਦਾ, ਇਹਨਾਂ ਪਿਆਰ ਨਾਲ ਭਿੱਜ ਕੇ ਪਾਠ ਕੀਤਾ, ਮੈਂ ਕਿਤਾਬਾਂ ਕਾਪੀਆਂ ਫੱਟੀ ਛੱਡ ਕੇ ਨਾ ਚੌਂਕੜਾ ਮਾਰ ਕੇ ਉਹਨਾਂ ਕੋਲ ਬਹਿ ਗਿਆ। ਕਹਿੰਦੇ ਪਾਠ ਕਰਨ ਤੋਂ ਬਾਅਦ ਗਲ ਚ ਪਾ ਕੇ ਪੱਲਾ ਅਰਦਾਸ ਕੀਤੀ, ਉਹਨਾਂ ਸਮਾਂ ਪਾਠ ਦਾ ਉਹਨਾਂ ਲੱਗਾ ਜਿੰਨਾ ਅਰਦਾਸ ਦਾ ਲਾ ਦਿੱਤਾ। ਅਰਦਾਸ ਕਰਦੇ ਕਰਦੇ ਚੁੱਪ ਕਰ ਗਏ, ਅੱਖਾਂ ਦਾ ਪਾਣੀ ਵੀ ਸੀ, ਸ਼ਬਦ ਨਹੀਂ ਸਨ। ਉਹ ਘੜੀ ਕਿੱਦਣ ਆਵੇਗੀ ਸਿਖਾ, ਜਿੱਦਣ ਤੇਰੇ ਅੱਖਰ ਮੁੱਕ ਜਾਣ, ਸਿਰ ਤੇਰੇ ਅੱਖਰੂ ਹੀ ਅਰਦਾਸ ਬਣ ਜਾਣ। ਅਰਦਾਸ ਕਰੀ ਗਏ, ਸ਼ਾਮ ਨੂੰ ਬੈਠੇ, ਜੋ ਉਹਨਾਂ ਨੇ ਲਿਖਿਆ ਉਹਨਾਂ ਦੇ ਜੀਵਨ ਵਿੱਚੋਂ ਪੜ੍ਹਨ ਨੂੰ ਮਿਲਿਆ। ਕਿਹਨੇ ਆਰਾਮ ਨਾਲ ਬੈਠੇ ਸਨ, ਗੁਰੂ ਗੁਰੂ ਜਪਦੇ ਲੇਟ ਗਏ। ਕਹਿੰਦੇ ਅੱਧੀ ਰਾਤ ਨੂੰ ਮੇਰੇ ਕਮਰੇ ਚ ਚਾਨਣ ਸੀ, ਮੈਂ ਡਰਿਆ ਤੜ ਗਿਆ, ਪਰ ਜਦੋਂ ਚਿਹਰਾ ਕੱਪੜਾ ਪਰਾ ਹਟਾਇਆ ਤੇ ਦੇਖਿਆ ਉਹ ਗੁਰਮੁਖ ਚੌਂਕੜਾ ਮਾਰ ਕੇ ਬੈਠੇ, ਉਹਨਾਂ ਦੇ ਮਸਤਕ ਚੋਂ ਚਾਨਣ ਦੀ ਲਾਟ ਪਈ ਨਿਕਲੀ। ਕਹਿੰਦੇ ਮੈਨੂੰ ਡਰ ਨਹੀਂ ਲੱਗਾ, ਉਸ ਚਾਨਣ ਦੀ ਸੁੱਖ ਸੀ, ਨਾਮ ਜਪਤ ਕੋਟ ਸੂਰ ਉਜਿਆਰਾ ਸੁੱਖ ਸੀ। ਸਵੇਰੇ ਤੁਰੇ, ਖੁੰਡਾ ਪਕੜਿਆ, ਖੰਘੂਰਾ ਮਾਰ ਕੇ ਕਹਿ ਲੱਗੇ ਗਿਆਨੀ ਜੀ ਮੈਂ ਚੱਲਿਆ ਜੇ, ਰੋਜ਼ ਆਉਂਦੇ ਰਹੇ ਇਹਨਾਂ ਕੋਲ ਬੈਠ ਕੇ। ਕਹਿੰਦੇ ਮੈਨੂੰ ਉਹਦਾ ਸਿਮਰਨ ਦੀ ਗੱਲ ਦੱਸਣੀ, ਪੁੱਤਰ ਆਹ ਪੜ੍ਹਾਈ ਕਰੀਏ ਤੇ ਉੱਚੇ ਰੁਤਬੇ ਭਾਗ ਮਿਲਦੇ ਨੇ, ਜੇ ਅੰਦਰ ਦੀ ਪੜ੍ਹਾਈ ਕਰ ਲਈਏ ਤੇ ਰੱਬ ਦੇ ਘਰ ਚ ਥਾਂ ਮਿਲਦੀ ਹੈ। ਭਾਈ ਸਾਹਿਬ ਕਹਿੰਦੇ ਕੁਝ ਦਿਨ ਰਹਿ, ਰੋਜ਼ਾਨਾ ਮੈਨੂੰ ਉਹਨਾਂ ਨੇ ਇੰਨਾ ਉਤਸ਼ਾਹ ਦਿੱਤਾ, ਜਦੋਂ ਉਹਨਾਂ ਆਉਣਾ ਤੇ ਸਿਮਰਨ ਚੱਲ ਪੈਣਾ। ਕਹਿੰਦੇ ਅੱਜ ਉਹ ਸਵੇਰੇ ਇਸ਼ਨਾਨ ਪਾਣੀ ਕਰਕੇ ਹਰਿਮੰਦਰ ਸਾਹਿਬ ਦਰਸ਼ਨ ਦੀਦਾਰੇ ਕਰਕੇ ਆਏ। ਸਿਰਫ ਮੈਂ ਬੇਨਤੀ ਕਰ ਰਿਹਾ, ਜਿੰਨਾ ਜਾਣਿਆ ਉਹਨੂੰ ਪਤਾ ਹੈ, ਯੱਕਾ ਸ਼ਬਦ ਉਹਨਾਂ ਵਰਤਿਆ, ਟਾਂਗਾ ਮੰਗਾਇਆ ਜਾਣ ਤੋਂ ਪਹਿਲਾਂ। ਕਹਿੰਦੇ ਸਾਡੇ ਨਾਨਾ ਜੀ ਨੂੰ ਪਤੇ ਬੁਲਾਈ ਤੇ ਕੋਲ ਜਾ ਕੇ ਕਹਿਣ ਲੱਗੇ, ਹੁਣ ਦੇਰੀ ਨਾ ਕਰਿਓ, ਚਿੱਠੀ ਸੂਬੇ ਦੇ ਆਸਾਰ ਮੇਰੀ ਪੱਤਰ ਕਾਮਣੀ ਹੈ ਤੇ ਸੁਨੇਹਾ ਮਿਲਦਿਆਂ ਆ ਜਾਇਆ ਜੀ ਛੇਤੀ। ਦੂਜੀ ਵਾਰ ਫਿਰ ਪਤੇ ਬੁਲਾਈ, ਫਿਰ ਕਹਿਣ ਲੱਗੇ ਚਿੱਠੀ ਆ ਜਾਏ ਤੇ ਐਵੇਂ ਕਿਤੇ ਆਲਸ ਨਾ ਕਰਿਓ। ਟਾਂਗੇ ਤੇ ਚੜੇ, ਫਿਰ ਉਤਰ ਕੇ ਕਹਿਣ ਲੱਗੇ, ਗਿਆਨੀ ਜੀ ਚੰਗਾ ਫਤਿਹ ਬੁਲਾ ਚਲਿਆ, ਮੈਂ ਫਤਿਹ ਬੁਲਾਈ ਸ਼ੀਸ਼ਾ ਜੀ, ਆ ਜ਼ਰੂਰ ਜਾਇਓ। ਕੁਝ ਦਿਨਾਂ ਤੋਂ ਬਾਅਦ ਕਿੰਨੂਆਂ ਦੀ ਪੱਤਰ ਘਾਈ, ਨਾਨਾ ਜੀ ਗਏ ਤੇ ਨਾਨਾ ਜੀ ਨੇ ਦੂਸਰੇ ਦਿਨ ਸੁਨੇਹਾ ਭੇਜ ਦਿੱਤਾ ਕਿ ਜਿਹੜੇ ਗੁਰਮੁਖ ਸਾਡੇ ਘਰ ਆਏ ਸਨ ਉਹ ਅੱਜ ਸਾਡੇ ਸਾਹਮਣੇ ਆਪਣੇ ਸਵਾਸ ਪੂਰੇ ਕਰਕੇ ਗੁਰੂ ਦੇ ਚਰਨਾਂ ਚ ਜਾ ਬਰਾਜੇ, ਅਸੀਂ ਉਹਨਾਂ ਦੇ ਭੋਗ ਤੋਂ ਬਾਅਦ ਆਵਾਂਗੇ। ਕਹਿੰਦੇ ਜਦੋਂ ਨਾਨਾ ਜੀ ਆਏ ਅਸੀਂ ਪੁੱਛਿਆ ਉਹ ਕੌਣ ਸੀ, ਕਹਿਣ ਲੱਗੇ ਇੱਕ ਬੜੀ ਪਵਿੱਤਰ ਆਤਮਾ ਗੁਰੂ ਰਾਮਦਾਸ ਦੇ ਰੰਗ ਚ ਰੰਗੀ। ਜਾਣ ਤੋਂ ਪਹਿਲਾਂ ਕਹਿਣ ਲੱਗਾ ਕਿ ਸੱਚੇ ਪਾਤਸ਼ਾਹ ਕੁਝ ਦਿਨ ਮੈਂ ਤੇਰੇ ਦਰਬਾਰ ਚ ਰੱਜ ਰੱਜ ਕੇ ਦਰਸ਼ਨ ਕਰਨੇ ਨੇ, ਤੇਰੇ ਸੱਚਖੰਡ ਚ ਬਵਾਂਗਾ ਤੇ ਆਵਾਜ਼ਾਂ ਸੁਣਾਗਾ। ਕਹਿਣ ਲੱਗੇ ਅਖੀਰਲੇ ਦਰਸ਼ਨ ਦੀਦਾਰੇ ਕਰਕੇ ਗਏ ਤੇ ਪੁੱਛਿਆ ਨਾਨਾ ਜੀ ਤਿੰਨ ਵਾਰ ਪਤੇ ਕਿਉਂ ਬੁਲਾਈ, ਕਹਿਣ ਲੱਗੇ ਸੀ ਤੇ ਮੁਸਕਰਾਹਟ ਚ ਵੀ ਸਮਝ ਗਏ ਸਾਂ ਤਿੰਨ ਵਾਰੀ, ਹੁਣ ਆਖਰੀ ਪਤੇ ਕਹਿ ਗਿਆਨੀ ਜੀ ਆਪਾਂ ਸਰੀਰਕ ਤੌਰ ਤੇ ਪਰਤ ਕੇ ਇਸ ਧਰਤੀ ਤੇ ਨਹੀਂ ਆਉਣਾ, ਪਰ ਤੁਸੀਂ ਸਾਡਾ ਸੁਨੇਹਾ ਮਿਲਦਿਆਂ ਆ ਜਾ। ਕਹਿੰਦੇ ਮੇਰੇ ਮਨ ਚ ਬੜੇ ਸਵਾਲ ਉੱਠੇ ਕਿ ਮੌਤ ਦਾ ਪਤਾ ਲੱਗ ਜਾਂਦਾ ਹੈ ਜੇ ਕੋਈ ਕਮਾਈ ਕਰੇ, ਜਪ ਤਪ ਕਰੇ, ਸਿਮਰਨ ਕਰੇ। ਪਰ ਹਾਂ ਕੱਲ ਨੂੰ ਮੈਂ ਅੱਗੇ ਬੇਨਤੀ ਕਰਾਂਗਾ, ਲੈਣ ਸਾਰਿਆਂ ਨੂੰ ਜਮਦੂਤ ਨਹੀਂ ਆਉਂਦਾ। ਬਾਣੀ ਵਿੱਚੋਂ ਇੱਕ ਜਮਗਣ ਨੇ ਇੱਕ ਦੇਵਗਣ ਨੇ, ਕਮਾਈ ਵਾਲਿਆਂ ਦੇ ਨੇੜੇ ਜਮਦੂਤ ਕਿੱਥੇ ਆਉਣਾ, ਹਾਂ ਆਉਂਦਾ ਪਵਿੱਤਰ ਹੋ ਜ਼ਰੂਰ ਜਾਂਦਾ। ਹਜ਼ੂਰ ਨੇ ਅੱਜ ਕਿਹਾ, ਕਹਿਣ ਲੱਗੇ ਦੇਖੋ ਜਿਨ੍ਹਾਂ ਨਹੀਂ ਜਪਿਆ, ਦੋ ਦੀਨੀ ਬੁਲੰਦਿਆਂ ਦੋਵੇਂ ਅੱਖਾਂ ਖੁੱਲੀਆਂ ਨੇ, ਗੁਰੂ ਗ੍ਰੰਥ ਸਾਹਿਬ ਨੂੰ ਕਹਿ ਰਹੇ ਨੇ ਆਪਾਂ ਇਹਦੇ ਤੇ ਯਕੀਨ ਕਰੀਏ। ਮਲਕ ਬੈਠਾ ਆਏ, ਵਹਿੰਦਿਆਂ ਵਹਿੰਦਿਆਂ ਮੌਤ ਦਾ ਫਰਿਸ਼ਤਾ ਆ ਗਿਆ, ਦਿਸਦਾ ਪਿਆ ਹੁਣ ਮੈਨੂੰ ਲਿਜਾਣ ਲੱਗੇ ਨੇ। ਦੋ ਦੀਨੀ ਬੁਲੰਦਿਆਂ ਮਲਕ ਬੈਠਾ ਆਏ, ਗੜ ਲੀਤਾ ਲੈਣਾ ਗੜ ਦਰ ਤੇ ਕਿਲਾ, ਜੇ ਸ਼ਹੀਦ ਕਿਲੇ ਨੂੰ ਪਾ ਲਿਆ ਸੀ, ਕਹਿੰਦੇ ਕਬਜ਼ਾ ਕਰ ਲਿਆ, ਉਹਦਿਆ ਸਾਰ ਕਾਬੂ ਕਰ ਲਿਆ, ਘੱਟ ਲੁਕਿਆ। ਦਿਨ ਦੀਵੀ ਵੇਖੋ ਅੱਖਾਂ ਖੁੱਲੀਆਂ, ਕਹਿਣ ਲੱਗੇ ਦਿਨ ਦੀਵੀ ਅੱਖਾਂ ਖੁੱਲੀਆਂ, ਮੇਰੇ ਅੰਦਰੋਂ ਜਿੰਦ ਨੂੰ ਲੁੱਟ ਕੇ ਲੈ ਗਏ, ਪਰ ਮੇਰਾ ਕੋਈ ਪਰਿਵਾਰ ਦਾ ਜੀ ਮੈਨੂੰ ਬਚਾ ਨਾ ਸਕਿਆ। ਦੋ ਦੀਵੀ ਬੁਲੰਦਿਆਂ ਮਲਕ ਬੇਬੇਟਾ ਆਏ, ਗੜ ਲੀਤਾ ਘੱਟ ਲੁੱਟਿਆ, ਤੇ ਜਿਨ੍ਹਾਂ ਅੱਖਾਂ ਨਾਲ ਇੰਨੀ ਦੁਨੀਆਂ ਵੇਖੀ ਸੀ ਇਹੋ ਜਿਹੀ ਫੂਕ ਮਾਰੀ, ਦੀਵੜੇ ਗਿਆ ਬੁਝਾਏ, ਸਦਾ ਲਈ ਅੱਖਾਂ ਬੰਦ ਹੋ ਗਈਆਂ, ਅੰਦਰ ਦੀ ਜੋਤ ਖਿੱਚ ਕੇ ਲੈ ਗਿਆ। ਪਿਆਰਿਓ ਆਓ ਯਤਨ ਕਰੀਏ, ਜਿਹੜੇ ਕਰਦੇ ਉਹਨਾਂ ਦੇ ਚਰਨਾਂ ਚ ਨਮਸਕਾਰ, ਜੇ ਨਹੀਂ ਮੌਤ 70 ਸਾਲ ਬਾਅਦ ਦਾ ਨਾਮ ਨਹੀਂ, ਮੌਤ ਹਰ ਪਲ ਵਾਪਰਦੀ ਕੋਈ ਘਟਨਾ ਹੈ, ਹਰ ਸਵਾਸ ਮੌਤ ਹੈ, ਹਰ ਕਦਮ ਮੌਤ ਹੈ, ਹਰ ਘੜੀ ਹਰ ਮਹੀਨਾ ਹਰ ਸਾਲ ਮੌਤ ਹੈ। ਜੇ ਕਿਤੇ ਸਮਝ ਪੈ ਜਾਏ ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਆ ਜੇ ਆਓ। ਹੁਣ ਜਿਤਨੇ ਵੀ ਆਪ ਬੈਠੇ ਹੋ ਇਕਾਗਰਤਾ ਬਖਸ਼ੋ, ਅੰਦਰ ਤੁਹਾਡੇ ਅੱਜ ਟਿਕੇ ਨੇ, ਆਓ ਉਸ ਗੁਰੂ ਨੂੰ ਅਸੀਂ ਪੁਕਾਰ ਲਈਏ। ਪਤਾ ਨਹੀਂ ਸਾਡੀ ਪੁਕਾਰ ਨੂੰ ਸੱਜਣ ਜ਼ਿੰਦਗੀ ਪਲਟ ਜਾਵੇ। ਆਓ ਕਰੋ ਕਿਰਪਾ ਤੇ ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਉੱਚੀ ਆਵਾਜ਼ ਵਿੱਚ ਉਚਾਰਨ ਕਰੋ ਜੀ,
ਵਾਹਿਗੁਰੂ।
सर्व सच्चे बादशाह आप जी ने तरस खाना अपनी गोद बैठा अमृत बचना भी विचार कराई आप समूह साध संगत का खुदान को शुक्र गुरु कृपा करे असि सारे रल मिल के गुरु बचन कमा सकी। वाहिगुरु जी का।